ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੀ ਕਥਾ ਚੱਲ ਰਹੀ ਹੈ। ਗੁਰਦੇਵ ਦਾ ਪ੍ਰਤਾਪ ਜਿਵੇਂ ਜਿਵੇਂ ਸਤਿਗੁਰਾਂ ਦਾ ਧਨ ਵਧਦਾ ਤਿਵੇਂ ਤਿਵੇਂ ਵਧ ਰਿਹਾ। ਪੰਜ ਕੁ ਬਰਖ ਦੀ ਮਹਾਰਾਜ ਜੀ ਦੇ ਸਰੀਰ ਦੀ ਆਯੂ ਹੈ। ਸਾਰੀ ਸੰਗਤ ਨੂੰ ਬੜੇ ਹੀ ਪਿਆਰੇ ਤੇ ਦੁਲਾਰੇ ਹਨ। ਬਾਬਾ ਪ੍ਰਿਥੀ ਚੰਦ ਜੀ ਔਰ ਬੀਬੀ ਕਰਮੋ ਗੁਰੂ ਸਾਹਿਬ ਜੀ ਦੀ ਮਹਿਮਾ ਵੇਖ ਕੇ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਕਰਮੋ ਨੇ ਬਾਬੇ ਪ੍ਰਿਥੀ ਚੰਦ ਨੂੰ ਬਹੁਤ ਸਾਰੇ ਤਾਨੇ ਮਿਹਣੇ ਮਾਰੇ ਹਨ। ਤੁਸੀਂ ਕਹਿੰਦੇ ਹੋ ਮੇਰੇ ਬਚਨ ਸੱਚ ਹੁੰਦੇ ਨੇ, ਤੁਹਾਡੇ ਤਾਂ ਸਾਰੇ ਹੀ ਬਚਨ ਝੂਠੇ ਹੋਏ। ਪਹਿਲਾ ਬਚਨ ਤੁਸੀਂ ਕੀਤਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਨਹੀਂ ਹੋਣਾ, ਉਹ ਵੀ ਝੂਠਾ ਹੋਇਆ। ਦੂਜਾ ਬਚਨ ਤੁਸੀਂ ਕੀਤਾ ਕਿ ਜਦੋਂ ਅਸੀਂ ਸਪੇਰੇ ਨੂੰ ਸੱਪ ਦੇ ਕੇ ਭੇਜਿਆ ਉਹਨਾਂ ਦੀ ਮ੍ਰਿਤੂ ਹੋਵੇਗੀ, ਉਹ ਵੀ ਝੂਠਾ। ਦਾਈ ਨੂੰ ਭੇਜਿਆ ਜ਼ਹਿਰ ਦੇ ਕੇ ਬਿਖ ਦੇ ਕੇ, ਉਹ ਵੀ ਉਪਾਅ ਤੁਹਾਡਾ ਨਿਸ਼ਫਲ ਚਲਾ ਗਿਆ। ਫਿਰ ਤੁਸੀਂ ਕਿਹਾ ਸੀ ਚੇਚਕ ਦੇ ਖਾਜੇ ਹੋਣਗੇ, ਉਹ ਵੀ ਬਚਨ ਝੂਠਾ। ਤੁਹਾਡਾ ਇੱਕ ਵੀ ਵਾਕ ਸੱਚ ਨਹੀਂ ਹੋਇਆ। ਪ੍ਰਿਥੀ ਚੰਦ ਕਹਿਣ ਲੱਗਾ ਕਰਮੋ ਫਿਕਰ ਨਾ ਕਰ, ਮੈਂ ਹੋਰ ਉਪਾਅ ਚਿਤ ਵਲਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਖਿਡਾਉਣ ਵਾਲਾ ਇੱਕ ਬ੍ਰਾਹਮਣ ਖਿਡਾਵਾ, ਮੈਂ ਉਹਦੇ ਨਾਲ ਗੱਲਬਾਤ ਕਰਾਂਗਾ, ਉਹਨੂੰ ਸੱਦਾਂਗਾ, ਉਹਨੂੰ ਸੱਦ ਕੇ ਕੋਈ ਤਰਕੀਬ ਬਣਾ ਕੇ ਸ਼੍ਰੀ ਹਰਗੋਬਿੰਦ ਸਾਹਿਬ ਦੀ ਲੀਲਾ ਸਮਾਪਤ ਕਰਾਂਗਾ। ਤੂੰ ਇੱਕ ਬ੍ਰਾਹਮਣ ਖਿਡਾਵਾ ਸੀ ਜਿਹੜਾ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਉਂਦਾ। ਬਾਬੇ ਪ੍ਰਿਥੀ ਚੰਦ ਨੇ ਰਾਤ ਦੇ ਹਨੇਰੇ ਚ ਸੇਵਾਦਾਰ ਭੇਜ ਕੇ ਉਹਨੂੰ ਆਪਣੇ ਕੋਲ ਸੱਦਿਆ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਕਿ ਤੂੰ ਬੜਾ ਮਿਹਨਤੀ ਹੈ, ਬੜੇ ਕੰਮ ਕਰਦਾ। ਉਹ ਕਹਿਣ ਲੱਗਾ ਜੀ ਮੈਂ ਜਿੰਨੀ ਮਿਹਨਤ ਕਰਦਾ ਹਾਂ ਮੇਰੀ ਕਦਰ ਨਹੀਂ ਹੁੰਦੀ। ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਬੜਾ ਥੂਲ ਹੈ, ਮੈਂ ਸਾਰਾ ਦਿਨ ਉਹਨਾਂ ਨੂੰ ਚੁੱਕ ਕੇ ਰੱਖਦਾ, ਜਦੋਂ ਤੱਕ ਸੌਂਦੇ ਨਹੀਂ। ਮੇਰੀਆਂ ਲੱਤਾਂ ਥੱਕ ਜਾਂਦੀਆਂ ਨੇ ਫਿਰਦਿਆਂ ਫਿਰਦਿਆਂ, ਪਰ ਕੀ ਕਰਾਂ, ਮੇਰਾ ਕੋਈ ਹੋਰ ਕੰਮ ਵੀ ਕੋਈ ਨਹੀਂ, ਮੈਂ ਇਕੱਲਾ ਬੱਚਿਆਂ ਨੂੰ ਹੀ ਖਿਡਾ ਸਕਦਾ, ਹੋਰ ਕੋਈ ਕੰਮ ਵੀ ਮੈਨੂੰ ਨਹੀਂ ਆਉਂਦਾ। ਬਾਬਾ ਪ੍ਰਿਥੀ ਚੰਦ ਜੀ ਉਸ ਖਿਡਾਵੇ ਨਾਲ ਗੱਲਾਂ ਬਾਤਾਂ ਕਰਕੇ ਉਹਨੂੰ ਲਾਲਚ ਦੇ ਕੇ ਉਹਨੂੰ ਪਾਪ ਕਰਨ ਲਈ ਪ੍ਰੇਰ ਰਹੇ ਨੇ, ਕਿਉਂਕਿ ਜਦੋਂ ਲੋਭ ਹੋਵੇਗਾ, ਲਾਲਚ ਹੋਵੇਗਾ, ਤਾਂ ਲੋਭ ਤੇ ਲਾਲਚ ਮਨੁੱਖ ਨੂੰ ਪਾਪ ਕਰਨ ਵਾਸਤੇ ਪ੍ਰੇਰਿਤ ਕਰ ਦਿੰਦਾ। ਜਿੱਥੇ ਲੋਭ ਹੈ ਉੱਥੇ ਪਾਪ ਹੋਵੇਗਾ ਹੀ ਹੋਵੇਗਾ, ਇਹ ਦੋਨਾਂ ਦਾ ਵਿਧਾਨ ਹੈ, ਪਿਓ ਪੁੱਤਰ ਨੇ ਦੋਵੇਂ। ਲੋਭ ਪਿਤਾ ਹੈ ਤੇ ਪਾਪ ਉਹਦਾ ਪੁੱਤਰ ਹੈ, ਜਿੱਥੇ ਪਿਓ ਹੋਵੇਗਾ ਉੱਥੇ ਪੁੱਤਰ ਆ ਹੀ ਜਾਣਾ ਹੈ, ਇਹਨਾਂ ਦੋਨਾਂ ਦਾ ਸੰਬੰਧ ਹੈ। ਤੋ ਜਿਵੇਂ ਉਸ ਬ੍ਰਾਹਮਣ ਖਿਡਾਵੇ ਕੋਲੋਂ ਪਾਪ ਕਰਵਾ ਰਹੇ ਨੇ ਬਾਬਾ ਪ੍ਰਿਥੀ ਚੰਦ ਜੀ, ਆਓ ਮਨ ਬਿਰਤੀਆਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ, ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਹੈ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਪੁਨ ਪ੍ਰਿਥੀਆ ਕੈ ਬੀ ਲੱਗਿਓ ਕਾਰਜ ਇੱਕ ਮੇਰਾ।
ਜਦੋਂ ਉਸ ਖਿਡਾਵੇ ਨਾਲ ਚੰਗੀ ਸਾਂਝ ਬਣ ਗਈ ਨਾ, ਗੱਲਬਾਤ ਕਰਦਾ ਇੱਕ ਦੂਜੇ ਤੇ ਵਿਸ਼ਵਾਸ ਬਣਾ ਲਿਆ, ਫਿਰ ਬਾਬੇ ਪ੍ਰਿਥੀ ਚੰਦ ਨੇ ਆਪਣੇ ਹਿਰਦੇ ਦੀ ਗੱਲ ਕਹੀ ਉਹਨੂੰ ਖਿਡਾਵੇ ਨੂੰ। ਕਹਿਣ ਲੱਗਾ ਪੰਡਿਤ ਜੀ ਬ੍ਰਾਹਮਣ ਜੀ ਸੁਣੋ, ਮੇਰਾ ਇੱਕ ਬੜਾ ਵੱਡਾ ਕੰਮ ਹੈ ਜੋ ਤੁਹਾਡੇ ਤਾਈ ਹੈ, ਜਿਹੜਾ ਤੁਸੀਂ ਕਰ ਸਕਦੇ ਹੋ, ਤੁਹਾਡੇ ਬਿਨਾਂ ਕੋਈ ਨਹੀਂ ਕਰ ਸਕਦਾ। ਬਹੁਤ ਜ਼ਿਆਦਾ ਵੱਡਾ ਕੰਮ ਹੈ ਮੇਰੇ ਲਈ, ਪਰ ਤੇਰੇ ਲਈ ਕੋਈ ਵੱਡਾ ਨਹੀਂ। ਮੇਰੇ ਵਾਸਤੇ ਬੜਾ ਵੱਡਾ ਪਰ ਤੁਹਾਡੇ ਲਈ ਕੋਈ ਵੱਡਾ ਨਹੀਂ, ਉਹ ਤੁਸੀਂ ਕਰ ਸਕਦੇ ਹੋ।
ਸਿੱਧ ਹੋ ਤੋ ਤੋਹੇ ਤੇ ਲਿਓ ਤਨ ਬਹੁ ਤੇਰਾ।
ਜੇ ਤੂੰ ਮੇਰਾ ਉਹ ਕੰਮ ਕਰ ਦੇਵੇਂ, ਮੇਰਾ ਉਹ ਕੰਮ ਸਵਾਰ ਦੇਵੇਂ ਪੰਡਿਤ ਜੀ, ਤਾਂ ਮੈਂ ਤੈਨੂੰ ਬਹੁਤ ਸਾਰਾ ਧਨ ਦੇਵਾਂਗਾ, ਤੇਰੀ ਕਈ ਪੀੜੀਆਂ ਦੀ ਭੁੱਖ ਦੂਰ ਹੋ ਜਾਏਗੀ, ਇੰਨਾ ਧਨ ਦਿਆਂਗਾ ਤੈਨੂੰ ਜੇ ਤੂੰ ਮੇਰਾ ਉਹ ਕੰਮ ਸਵਾਰ ਦੇਵੇਂ।
ਇੱਕ ਵਾਰ ਕਰ ਲਹੀਂ ਜੇ ਸੁਖ ਹੋਏ ਬੈ ਸਾਰੀ।
ਇੱਕ ਵਾਰ ਬਸ ਉਹ ਇੱਕੋ ਕੰਮ ਤੈਨੂੰ ਕਰਨਾ ਪੈਣਾ ਮੇਰਾ, ਮੁੜ ਕੇ ਸਾਰੀ ਜ਼ਿੰਦਗੀ ਤੈਨੂੰ ਕੋਈ ਕੰਮ ਨਹੀਂ ਕਰਨਾ ਪਏਗਾ, ਸਾਰੀ ਜ਼ਿੰਦਗੀ ਤੇਰੀ ਸੁੱਖ ਦੀ ਬਤੀਤ ਹੋਵੇਗੀ, ਤਾਂ ਜ਼ਿੰਦਗੀ ਤੈਨੂੰ ਕੋਈ ਕੰਮ ਨਹੀਂ ਕਰਨਾ ਪਵੇਗਾ ਜੇ ਤੂੰ ਮੇਰਾ ਇੱਕ ਕੰਮ ਕਰ ਦੇਵੇਂ।
ਕਰਨ ਸੁਖਾਰੋ ਤੋਹੇ ਕੋ अपरन को पारी।
ओ काम तेरे लिए बड़ा सौखा है, तू कर सकदा, पर हां जे कोई दूजा करे तो ओदे लिए औखा है। तेरे लिए सौखा है, तू बड़े सुखाले ढंग नाल कर सकदा ओ काम, पर तेरे तो अलावा जे ओ काम किसे होर नू कहा ता होर वास्ते ओ काम बड़ा औखा होवेगा, कठिन होवेगा।
विपर कियो अस काज क्या मोती बन जावे।
ये सुन के बाबे पृथ्वी चंद दियां बातां गल्लां ते ओ कपटी ब्राह्मण बोलिया, कहण लगा बाबा जी दसो मेरे लिए की हुक्म है तुहाडा, मैं ओ जिहा केड़ा काम है जिहड़ा तुहाडे लिए कर सकदा हां।
जिस ते दरब समूह देओ तुमरी चित पावे।
जिस काम दे कीतिया तुसी मैनू खुली माया देन दे गल कर रहे हो भी जिन्ने पैसे मैनू चाहिए ने ओदे तो वध देओगे, फिर तुहाडा बड़ा वड्डा काम सवरेगा। इहो जिहा केड़ा कारज है, इहो जिहा केड़ा काम है जो तुसी मेरे कोलों कराना चाहुंदे हो।
क्यों न करोंगो मैं तिसे जिस ते सुख पाऊं।
एहो जा काम भला मैं क्यों ना करांगा जेदे नाल मैनू भी सुख मिलेगा ते तुसी भी सुखी होवोगे, जेदे नाल मेरी जिंदगी भी सुखाली बीतेगी और तुहानू भी सुख प्राप्त होवेगा। ऐसा काम ता मैं सिर भरने होके करांगा, मैनू दसो ता सही भी एहो जा केड़ा काम है जो मैं कर सकदा हां।
अपनो इत सगरो चहत क्या रंक जोराओ।
भावे कोई रंक है ते भावे कोई राजा, अपना भला ता सारी चाहुंदे ने, अपना हित ता सारी करना चाहुंदे ने। जे मेरे हित दी गल है, मेरे भले दी गल है ते भला मैं फिर ओ काम क्यों ना करा जेड़ा तुसी कहोगे।
कै प्रिथिया प्रथमे शपत कर लियो जनेऊ।
बाबे पृथ्वी चंद ने अगों फिर बोलना कीता, कहण लगा पंडित गल सुन, आ जेड़ा तू जनेऊ पाया ना पहले नू हाथ च फड़ ते दी कसम खा। ओ ब्राह्मण जनेऊ धारी सी, कहिंदा तू जेड़ा ये जनेऊ पाया अपने गल च जंजू पाया है, पहला इनू फड़ के दी कसम खा, इहदी सपत खा।
मैं पीउ चुरों सपत को तुझको तन दियूं।
ते मैं भी कसम खाना भी जे तू मेरा काम करेगा ते मैं तेनू खुला तन देवांगा। तू भी कसम खा पहला भी जेड़ी गल मैं तेनू कहण लगा भी ये प्रगट नहीं होनी चाहीदी किते, ते मैं भी कसम खाना भी जे तू मेरा काम कर देगा ते मैं तेनू धन देंगा।
मोर तोर चों श्रोन ते सुन है ने पंचू।
तेरे दो कन ने ते दो कन मेरे ने, इना चारा कन्ना तो अलावा ये गल किसे पंजवें कन च ना पवे जेड़ी गल मैं तेनू हुण कहण लगा। कसम खा, मैं भी खाना कसम, मैं भी ये गल प्रगट नहीं होण देंगा। तेरे कन्ना ते मेरे कन्ना तो इलावा चार कन ने अपने, पंजवे कन दे विच गल ना पवे।
दोनों को विश्वास होए संसय ने रंचो।
ये आपां नू दोनां नू एक दूजे ते विश्वास बन जे ते फिर मुड़ के कोई शंका नहीं रहेगा, ना तेरे मन च मेरे प्रति शंका रहेगा, ना मेरे मन विच तेरे प्रति शंका रहेगा।
सपत करन ते होत दृढ़ संधि ना होवे।
क्योंकि कसम खान दे नाल आपां दोवे आपो अपने धर्म च पक्के रहांगे। जे तू कसम खा लेगा तू भी पक्का रहेगा, मैं कसम खावांगा मैं भी पक्का रहांगा, इहदे नाल अपना पूरा संदेह खत्म हो जाएगा, एक दूजे प्रति आपां निश्चिंत हो जावांगे। मैनू इस गल का फिक्र नहीं होवेगा भी पंडित किसे नू दसेगा, तेनू इस गल का फिक्र नहीं होवेगा कि मैं जाके किसे नू दसांगा। इदा अपना एक दूजे उत्ते पूरा यकीन बन जाएगा, जे तू भी कसम खा लवे ते मैं भी कसम खा लवा।
तीरज उपजे दोहन के सिदकार जोवे।
अपने दोनों दे हिरदिया विच तीरज बन जाएगा ते अपने जेड़े कारज ने ओ सिद्ध हो जाणगे। मेरा काम भी सवर जाएगा ते तेरा कारज भी सवर जाएगा।
लियो जनेऊ हाथ गए मैं कहूं बखानो।
पंडित जी एदा करो भी पहला ये जनेऊ तुसी अपने हाथ विच फड़ो, हाथ च इस जनेऊ नू पकड़ के कसम खाओ भी मैं ये गल अगे किसे नू नहीं कहण लगा।
ਜਿਹੜੀ ਗੱਲ ਮੈਂ ਹੁਣ ਤੁਹਾਨੂੰ ਕਹਿਣੀ ਹੈ ਇਹ ਤੇਰੇ ਕੰਨਾਂ ਚ ਜਾ ਕੇ ਤੇਰੇ ਕਲੇਜੇ ਤੱਕ ਹੀ ਜਾਵੇ, ਮੁੜ ਕੇ ਕਿਸੇ ਹੋਰ ਥਾਂ ਨਾ ਜਾਏ। ਇਹਦੀ ਕਸਮ ਖਾ ਕਿ ਮੈਂ ਇਹ ਗੱਲ ਸੁਣ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਕਰਾਂਗਾ। ਤਨ ਮਨ ਤੇ ਬਲ ਬੁੱਧ ਤੇ ਤੁਮ ਰੋਹਿਤ ਠਾਨੋ, ਤੇ ਨਾਲ ਇਹ ਵੀ ਕਹਿ ਕਿ ਮੈਂ ਤਨ ਕਰਕੇ ਮਨ ਕਰਕੇ ਤੇ ਬੁੱਧੀ ਕਰਕੇ ਬਾਬਾ ਪ੍ਰਿਥੀ ਚੰਦ ਜੀ ਤੁਹਾਡਾ ਭਲਾ ਕਰਾਂਗਾ, ਕਦੇ ਤੁਹਾਡੇ ਵਾਸਤੇ ਬੁਰਾ ਨਹੀਂ ਚਿਤਵਾਂਗਾ, ਇਹ ਕਸਮ ਖਾ। ਸੁਨਤ ਬਿਪਰ ਨੇ ਬਚਤਾਏ ਗਏ ਹੱਥ ਜਨੇਊ, ਸੁਣਦਿਆਂ ਪੰਡਿਤ ਨੇ ਹੱਥ ਚ ਜਨੇਊ ਫੜਿਆ ਤੇ ਜਨੇਊ ਫੜ ਕੇ ਉਹਦੀ ਕਸਮ ਖਾਧੀ ਹੈ। ਕਹਿੰਦਾ ਮੈਨੂੰ ਇਸ ਜਨੇਊ ਦੀ ਕਸਮ ਲੱਗੇ, ਤੁਸੀਂ ਜੋ ਕਹੋਗੇ ਉਹ ਗੱਲ ਕੇਵਲ ਮੇਰੇ ਤਾਂ ਹੀ ਰਹੇਗੀ, ਕਿਤੇ ਪ੍ਰਗਟ ਨਹੀਂ ਹੋਵੇਗੀ। ਗੋਪ ਬਾਤ ਜਿਮ ਤੁਮ ਕਹੋ ਮੈਂ ਕਹੋ ਕਹੇ, ਜਿਹੜੀ ਗੁਪਤ ਗੱਲ ਤੁਸੀਂ ਮੈਨੂੰ ਕਹੋਗੇ ਉਹ ਮੈਂ ਕਿਤੇ ਵੀ ਪ੍ਰਗਟ ਨਹੀਂ ਕਰਾਂਗਾ। ਆਪਣੇ ਚਾਰਾਂ ਕੰਨਾਂ ਤੋਂ ਇਲਾਵਾ ਪੰਜਵੇਂ ਕੰਨ ਦੇ ਵਿੱਚ ਇਹ ਗੱਲ ਨਹੀਂ ਪਵੇਗੀ।
ਜੇ ਮੁਝ ਤੇ ਹੋਏ ਆਏ ਹੈ ਤੋ ਮੈਂ ਕਰ ਦੇ ਹਾਂ,
ਤੇ ਜਿਹੜਾ ਕੰਮ ਤੁਸੀਂ ਮੈਨੂੰ ਕਹੋਗੇ ਜੇ ਮੇਰੇ ਕੋਲ ਹੁੰਦਾ ਹੋਇਆ ਤੇ ਮੈਂ ਕਰਾਂਗਾ, ਕਿਉਂਕਿ ਮੈਨੂੰ ਹਾਲੇ ਨਹੀਂ ਪਤਾ ਵੀ ਤੁਸੀਂ ਕੰਮ ਕੀ ਕਹਿਣਾ। ਹਾਂ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮੈਂ ਅੱਗੇ ਕਰਾਂਗਾ ਨੀ, ਇਹਦੀ ਕਸਮ ਮੈਂ ਪਹਿਲਾਂ ਖਾ ਲੈਣਾ। ਜਿਹੜਾ ਕੰਮ ਤੁਸੀਂ ਮੈਨੂੰ ਕਹੋਗੇ ਜੇ ਮੇਰੇ ਕੋਲੋਂ ਹੁੰਦਾ ਹੋਇਆ ਤੇ ਮੈਂ ਜਰੂਰ ਕਰਾਂਗਾ।
ਨਾ ਤਾਂ ਇਸ ਕੀ ਸਪਤ ਮੁਝ ਮੈਂ ਆਨ ਸੁਨੇ ਹੋ,
ਤੇ ਜੇ ਮੇਰੇ ਕੋਲੋਂ ਕੰਮ ਨਾ ਹੋ ਸਕਿਆ ਜਿਹੜਾ ਤੁਸੀਂ ਕਹੋਗੇ ਤੇ ਮੈਨੂੰ ਕਸਮ ਲੱਗੇ ਇਸ ਜਨੇਊ ਦੀ ਜੰਜੂ ਦੀ, ਮੈਂ ਇਹ ਗੱਲ ਇੱਥੇ ਹੀ ਛੱਡ ਦਿਆਂਗਾ, ਝਾੜ ਦਿਆਂਗਾ, ਅੱਗੇ ਕਿਤੇ ਨਹੀਂ ਕਰਾਂਗਾ, ਇਹ ਗੱਲ ਅੱਗੇ ਕਿਸੇ ਨੂੰ ਨਹੀਂ ਜਣਾਵਾਂਗਾ।
ਸੁਨ ਪ੍ਰਿਥੀਏ ਧੀਰਜ ਪਾਈ ਨਿਜ ਕਪਟ ਸੁਣਾਵਾ,
ਇਹ ਗੱਲ ਸੁਣ ਕੇ ਪੰਡਿਤ ਦੀ ਬ੍ਰਾਹਮਣ ਦੀ ਬਾਬੇ ਪ੍ਰਿਥੀ ਚੰਦ ਨੂੰ ਧੀਰਜ ਹੋ ਗਿਆ ਵੀ ਚਲੋ ਇਸ ਗੱਲ ਦੀ ਤਾਂ ਤਸੱਲੀ ਹੋ ਗਈ ਵੀ ਹੁਣ ਇਹ ਗੱਲ ਪ੍ਰਗਟ ਨਹੀਂ ਹੋਣ ਲੱਗੀ, ਵੀ ਹੋ ਸਕਦਾ ਇਹ ਨਾ ਹੀ ਕਰ ਦੇ, ਵੀ ਇੱਕ ਬੱਚੇ ਨੂੰ ਜ਼ਹਿਰ ਦੇਣ ਦੀ ਮੈਂ ਗੱਲ ਕਰਨੀ, ਖਬਰੇ ਮੰਨੇ ਕਿ ਨਾ ਮੰਨੇ। ਇਸ ਕਰਕੇ ਬਾਬੇ ਪ੍ਰਿਥੀ ਚੰਦ ਨੂੰ ਇਹ ਵੀ ਡਰ ਸੀ ਵੀ ਕਿਤੇ ਪ੍ਰਗਟ ਹੀ ਨਾ ਹੋ ਜਾਵੇ ਗੱਲ, ਜਾ ਕੇ ਰੌਲਾ ਹੀ ਨਾ ਪਾ ਦੇਵੇ। ਇਸ ਗੱਲ ਦੀ ਬਾਬੇ ਪ੍ਰਿਥੀ ਚੰਦ ਨੂੰ ਤਸੱਲੀ ਹੋ ਗਈ ਕਿ ਹੁਣ ਇਹ ਕਿਸੇ ਹੋਰ ਜਗ੍ਹਾ ਤੇ ਜਾ ਕੇ ਗੱਲ ਨਹੀਂ ਕਰੇਗਾ।
ਹੀ ਦਿਜ ਅਬ ਉਪਕਾਰ ਕਰ ਤਨ ਲਿਓ ਮਨ ਪਾਵਾ,
ਨਿਸ਼ਚਾ ਕਰਕੇ ਬਾਬਾ ਪ੍ਰਿਥੀ ਚੰਦ ਜੀ ਬੋਲੇ, ਕਹਿਣ ਲੱਗੇ ਪੰਡਿਤ ਜੀ ਸੁਣੋ ਮੇਰੇ ਤੇ ਤੁਹਾਡਾ ਬੜਾ ਵੱਡਾ ਉਪਕਾਰ ਹੋਵੇਗਾ, ਇਸ ਉਪਕਾਰ ਦੇ ਬਦਲੇ ਤੁਹਾਡਾ ਮੂੰਹ ਮੰਗਿਆ ਧਨ ਮੈਂ ਤੁਹਾਨੂੰ ਦੇਵਾਂਗਾ, ਜਿੰਨਾ ਤੁਸੀਂ ਕਹੋਗੇ ਓਨਾ ਧਨ ਮੈਂ ਤੁਹਾਨੂੰ ਦੇਵਾਂਗਾ।
ਹਰ ਗੋਬਿੰਦ ਕੋ ਦੇਉ ਬਿਖ ਇਹ ਕਾਰਜ ਮੇਰਾ,
ਕੰਮ ਕੀ ਹੈ ਮੇਰਾ, ਕੰਮ ਇਹ ਹੈ ਪੰਡਿਤ ਜੀ ਕਿ ਸ੍ਰੀ ਹਰਗੋਬਿੰਦ ਸਾਹਿਬ ਨੂੰ ਖਾਣ ਲਈ ਜ਼ਹਿਰ ਦੇਣਾ, ਉਹਨਾਂ ਨੂੰ ਬਿਖ ਦੇ ਕੇ ਮਾਰਨਾ, ਜ਼ਹਿਰ ਦੇ ਕੇ ਮਾਰਨਾ, ਇਹ ਮੇਰਾ ਕੰਮ ਹੈ ਤੇ ਇਹ ਤੇਰਾ ਮੇਰੇ ਤੇ ਬੜਾ ਵੱਡਾ ਉਪਕਾਰ ਹੋਵੇਗਾ ਜੇ ਤੂੰ ਕਰ ਦੇਵੇ।
ਸਲ ਰਿਦੀ ਕਰਤਾ ਕਰਕ ਦੁੱਖ ਦਿਖੇ ਕਨੇਰਾ,
ਬੜਾ ਵੱਡਾ ਸਲ ਹੈ ਜਿਹੜਾ ਸਾਡੇ ਕਲੇਜੇ ਚ ਮੇਰੇ ਤੇ ਮੇਰੀ ਘਰਵਾਲੀ ਦੇ ਕਲੇਜੇ ਚ ਕੜਕਦਾ ਰਹਿੰਦਾ, ਚੁੱਭਦਾ ਹੈ, ਇਹ ਬੜਾ ਵੱਡਾ ਸਲ ਹੈ ਜਿਹੜਾ ਸਾਡੇ ਕਲੇਜੇ ਵਿੱਚ ਖੁੱਭਿਆ ਹੋਇਆ, ਇਹ ਸਾਨੂੰ ਬੜਾ ਡਾਢਾ ਦੁੱਖ ਦੇ ਰਿਹਾ।
ਸ੍ਰੀ ਅਰਜਨ ਸੁਤ ਬਿਨ ਰਹੇ ਗੁਰਤਾ ਹਮ ਪਾਵੇ,
ਗੁਰੂ ਅਰਜਨ ਦੇਵ ਸਾਹਿਬ ਜੀ ਪੁੱਤਰ ਤੋਂ ਬਿਨਾਂ ਹੋ ਜਾਣਗੇ, ਉਹਨਾਂ ਦੇ ਘਰ ਇੱਕੋ ਇੱਕ ਪੁੱਤਰ ਹੈ, ਜੇ ਉਹਨੂੰ ਵੀ ਤੂੰ ਜ਼ਹਿਰ ਦੇ ਦੇਗਾ ਉਹ ਰਹੇਗਾ ਨਹੀਂ, ਤੇ ਜਦੋਂ ਪੁੱਤਰ ਤੋਂ ਬਿਨਾਂ ਹੋਣਗੇ ਤੇ ਫਿਰ ਗੁਰਤਾ ਗੱਦੀ ਸਾਡੇ ਘਰ ਆ ਜਾਏਗੀ, ਗੁਰਿਆਈ ਸਾਨੂੰ ਮਿਲ ਜਾਏਗੀ, ਕਿਉਂਕਿ ਬਾਬਾ ਮਹਾਂਦੇਵ ਜੀ ਤਾਂ ਉਦਾਂ ਹੀ ਅਲਮਸਤ ਨੇ, ਉਹ ਉਦਾਂ ਹੀ ਭੋਲੇ ਨੇ, ਗੁਰਿਆਈ ਫਿਰ ਸਾਡੇ ਘਰ ਹੀ ਆਵੇਗੀ, ਮੈਨੂੰ ਪ੍ਰਾਪਤ ਹੋਵੇਗੀ।
ਨਾ ਤਾਂ ਇਨਕੇ ਬੰਸ ਤੇ ਕਿਉਂ ਹੋ ਨਾ ਕਰ ਆਵੇ,
ਤੇ ਜੇ ਤੂੰ ਇਹ ਕੰਮ ਨਾ ਕੀਤਾ ਤੇ ਫਿਰ ਗੁਰਿਆਈ ਇਹਨਾਂ ਦੇ ਬੰਸ ਤੋਂ ਬਾਹਰ ਨਹੀਂ ਜਾਣੀ, ਫਿਰ ਗੁਰਿਆਈ ਇਹਨਾਂ ਦੇ ਪਹਿਲਾਂ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇਗੀ, ਫਿਰ ਅੱਗੇ ਉਹਨਾਂ ਦੇ ਪੁੱਤਰਾਂ ਨੂੰ ਮਿਲੇਗੀ, ਉਹ ਫਿਰ ਗੁਰਿਆਈ ਇਹਨਾਂ ਦੇ ਬੰਸ ਚੋਂ ਬਾਹਰ ਨਹੀਂ ਜਾਣੀ, ਫਿਰ ਇਹਨਾਂ ਦੇ ਬੰਸ ਵਿੱਚ ਹੀ ਰਹੇਗੀ, ਸਾਡੇ ਘਰ ਨਹੀਂ ਆਉਣੀ।
ਲਿਓ ਰਜਤ ਪਣ ਪੰਚ ਸਹਿ ਹਮ ਤੀ ਤਤਕਾਲਾ,
ਤਤਕਾਲ ਸਭ ਤੋਂ ਪਹਿਲਾਂ ਜਦੋਂ ਤੂੰ ਮੇਰਾ ਇਹ ਕੰਮ ਕਰ ਦੇਗਾ ਮੈਂ ਤੈਨੂੰ 500 ਰੁਪਇਆ ਚਾਂਦੀ ਦਾ ਪਹਿਲਾਂ ਦਿਆਂਗਾ,
500 ਰੁਪਈਆ ਬੜਾ ਹੁੰਦਾ ਸੀ ਉਹਨਾਂ ਦਿਨਾਂ ਚ। ਕਹਿੰਦਾ 500 ਰੁਪਈਆ ਰਜਤ ਪਾਣ ਦਾ ਮਤਲਬ ਹੁੰਦਾ ਚਾਂਦੀ ਦੇ ਰੁਪਈਏ। 500 ਰੁਪਈਏ ਚਾਂਦੀ ਦੇ ਪਹਿਲਾਂ ਦੇਵਾਂਗਾ ਤਤਕਾਲ ਹੀ, ਉਸ ਤੋਂ ਬਾਅਦ ਹੋਰ ਤੋਂ ਜਿੰਨੇ ਕਹੇਗਾ ਉਹ ਵੀ ਹਾਜ਼ਰ ਕਰ ਦਿਆਂਗਾ। 500 ਤਾਂ ਮੈਂ ਆਪਣੀ ਖੁਸ਼ੀ ਨਾਲ ਇਨਾਮ ਦੇਵਾਂਗਾ ਤੈਨੂੰ, ਬਾਕੀ ਜਿਹੜੀ ਤੂੰ ਹੋਰ ਰਕਮ ਮੰਗੇਗਾ ਉਹ ਵੀ ਦੇਣ ਨੂੰ ਤਿਆਰ ਹਾਂ।
ਸਰਬ ਆਰ ਬਲ ਲਗ ਰਹੋ ਸੁਖ ਦੇਹੀ ਬਿਸਾਲਾ।
ਸਾਰੀ ਜ਼ਿੰਦਗੀ ਜਿੰਨਾ ਚਿਰ ਤੂੰ ਜਿਉਂਦਾ ਰਹੇਗਾ ਮੇਰੇ ਘਰੋਂ ਜਿੰਨਾ ਰਾਸ਼ਨ ਚਾਹੀਦਾ ਤੈਨੂੰ ਉਹ ਮਿਲੇਗਾ, ਬਸਤਰ ਚਾਹੀਦੇ ਨੇ ਉਹ ਮਿਲਣਗੇ, ਤੇਰੀ ਸਾਰੀ ਜ਼ਿੰਦਗੀ ਸੁਖ ਦੇ ਨਾਲ ਬਤੀਤ ਹੋਵੇਗੀ, ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਪਵੇਗੀ।
ਸੁਣ ਦਿਜਨੇ ਤੂੰ ਸ਼ਨਕਾਰੀ ਪੁਨ ਪ੍ਰਿਥਿਆ ਪਾਖੇ।
ਏਡੀ ਵੱਡੀ ਗੱਲ ਸੁਣ ਕੇ ਇੱਕ ਵਾਰੀ ਤਾਂ ਪੰਡਿਤ ਹੱਕਾ ਬੱਕਾ ਰਹਿ ਗਿਆ। ਉਹਨੇ ਜਦੋਂ ਇਹ ਸੁਣਿਆ ਇਕਦਮ ਉਹਦੇ ਜਿਵੇਂ ਪੈਰਾਂ ਥੱਲੇ ਜ਼ਮੀਨ ਨਿਕਲੀ ਹੋਵੇ, ਅੱਖਾਂ ਅੱਗੇ ਹਨੇਰਾ ਜਾ ਗਿਆ ਵੀ ਏਡਾ ਵੱਡਾ ਕੰਮ, ਇਹ ਗੱਲ ਕੀ ਕਹਿ ਰਹੇ ਨੇ ਜ਼ਹਿਰ ਦੇਣ ਦੀ। ਇੱਕ ਵਾਰੀ ਤਾਂ ਪੰਡਿਤ ਚੁੱਪ ਕਰ ਗਿਆ, ਕੁਝ ਨਹੀਂ ਬੋਲਿਆ, ਹਿਰਦਾ ਉਹਦਾ ਡਰ ਗਿਆ।
ਮੋਏ ਜਨੇਊ ਕੀ ਸਪਤ ਤਨ ਕਿਹੋ ਨਾ ਰਾਖੇ।
ਫਿਰ ਬੋਲੇ ਬਾਬਾ ਪ੍ਰਿਥੀ ਚੰਦ, ਜਦੋਂ ਪੰਡਿਤ ਨੇ ਨਾ ਬੋਲਿਆ ਤੇ ਬਾਬਾ ਪ੍ਰਿਥੀ ਚੰਦ ਜੀ ਬੋਲੇ, ਕਹਿਣ ਲੱਗਿਆ ਜਨੇਊ ਲਿਆ ਤੇਰਾ ਮੈਨੂੰ ਫੜਾ। ਉਹਦਾ ਜਨੇਊ ਆਪਣੇ ਹੱਥ ਚ ਫੜ ਕੇ ਕਹਿੰਦੇ ਮੈਨੂੰ ਤੇਰੇ ਜਨੇਊ ਦੀ ਕਸਮ ਲੱਗੇ ਮੈਂ ਤੇਰੇ ਪੈਸੇ ਨਹੀਂ ਰੱਖਣ ਲੱਗਾ। 500 ਰੁਪਈਆ ਪੰਡਿਤ ਥੋੜਾ ਨਹੀਂ ਹੁੰਦਾ, 500 ਰੁਪਈਆ ਤਾਂ ਮੈਂ ਤੈਨੂੰ ਉਸੇ ਵੇਲੇ ਹੀ ਦੇ ਦਿਆਂਗਾ, ਉਹਦੇ ਤੋਂ ਇਲਾਵਾ ਜੋ ਤੂੰ ਕਹੇਗਾ ਹੋਰ ਹਾਜ਼ਰ ਕਰਾਂਗਾ, ਤੇ ਮੈਂ ਕਸਮ ਖਾਨਾ ਵੀ ਮੈਂ ਤੇਰਾ ਧਨ ਨਹੀਂ ਰੱਖਣ ਲੱਗਾ।
ਪੱਪਰ ਰੀਤ ਖਾਤਰ ਜਮਾ ਜਿਮ ਹੋਵੇ ਤੇਰੀ।
ਹੋਰ ਵੀ ਜਿਵੇਂ ਤੇਰੀ ਤਸੱਲੀ ਹੋਵੇ ਮੈਂ ਕਰਨ ਨੂੰ ਤਿਆਰ ਹਾਂ, ਤੂੰ ਦੱਸ ਵੀ ਕੀ ਕਰਾਂ, ਕੀ ਤਸੱਲੀ ਮੇਰੇ ਕੋਲੋਂ ਲੈਣਾ ਚਾਹੁੰਦਾ ਵੀ ਤੂੰ ਮੇਰਾ ਕੰਮ ਕਰ ਦੇਵੇਂ। ਜਿਵੇਂ ਤੇਰੀ ਤਸੱਲੀ ਹੋਵੇਗੀ ਖਾਤਰ ਜਮਾ ਹੋਵੇਗੀ ਮੈਂ ਕਰਨ ਨੂੰ ਤਿਆਰ ਹਾਂ।
ਹਮਨੇ ਕੂਰ ਬਖਾਨ ਤੇ ਕਿਉਂ ਚਿੰਤ ਕਨੇਰੀ।
ਪੰਡਿਤ ਜੀ ਮੈਂ ਝੂਠ ਨਹੀਂ ਪਿਆ ਬੋਲਦਾ, ਤੁਸੀਂ ਕਿਉਂ ਚਿੰਤਾ ਕਰ ਰਹੇ ਹੋ, ਕਿਉਂ ਫਿਕਰਮੰਦ ਹੋ, ਕਿਉਂ ਏਦਾਂ ਸੋਚੀ ਪੈ ਗਏ ਹੋ।
ਇਹ ਕਰਨੋ ਤੁਝ ਕੋ ਸੁਗਮ ਨਿਤ ਰੱਖੇ ਉਛੰਗਾ।
ਇਹ ਕੰਮ ਤੇਰੇ ਲਈ ਕਰਨਾ ਬੜਾ ਸੌਖਾ, ਕਿਉਂਕਿ ਤੂੰ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਚ ਰੱਖਦਾ, ਤੇਰੀ ਗੋਦੀ ਤੋਂ ਉਤਰਦੇ ਨੀ ਥੱਲੇ, ਹਰ ਵੇਲੇ ਤੂੰ ਉਹਨਾਂ ਨੂੰ ਆਪਣੀ ਗੋਦ ਚ ਰੱਖਦਾ, ਉਹਨਾਂ ਨੂੰ ਖਵਾਨਾ, ਉਹਨਾਂ ਦੇ ਨਾਲ ਖੇਡ ਖੇਡਾਂ ਖੇਡਾਂ ਖੇਡਦਾ, ਤੇ ਤੇਰੇ ਤੇ ਸਾਰਿਆਂ ਦੇ ਘਰ ਦੇ ਜੀਆਂ ਦਾ ਵਿਸ਼ਵਾਸ ਵੀ ਹੈ, ਯਕੀਨ ਵੀ ਹੈ, ਭਰੋਸਾ ਵੀ ਹੈ, ਤੇਰੇ ਲਈ ਇਹ ਕੰਮ ਕਰਨਾ ਬਹੁਤ ਹੀ ਸੌਖਾ ਹੈ।
ਕਿਸੋਂ ਬਿਦਮੁਖ ਦੀਜੀਏ ਮੈਂ ਦੇਖੇ ਗੰਗਾ।
ਕਿਸੇ ਵੀ ਤਰੀਕੇ ਦਾ ਲਾ ਕੇ ਤੂੰ ਸ੍ਰੀ ਹਰਗੋਬਿੰਦ ਸਾਹਿਬ ਦੇ ਮੁਖ ਵਿੱਚ ਜ਼ਹਿਰ ਪਾ ਦੇਈਂ, ਜਿਹਦੇ ਨਾਲ ਗੰਗਾ ਨੂੰ ਨਾ ਪਤਾ ਲੱਗੇ, ਗੰਗਾ ਨੂੰ ਨਾ ਉਹ ਨਾ ਵੇਖੇ, ਗੰਗਾ ਦੀ ਨਿਗਾਹ ਨਾ ਪਵੇ, ਇਸ ਤਰੀਕੇ ਦੇ ਨਾਲ ਤੂੰ ਮੇਰਾ ਇਹ ਕੰਮ ਕਰੇ।
ਅਪਰ ਨਕੋ ਰਖਵਾਰੇ ਤੁਝ ਪਰ ਵਿਸਵਾਸਾ।
ਉੱਥੇ ਕੋਈ ਰਖਵਾਲਾ ਵੀ ਕੋਈ ਨੀ, ਕਿਉਂਕਿ ਤੇਰੇ ਤੇ ਸਾਰਿਆਂ ਦਾ ਵਿਸ਼ਵਾਸ ਹੈ, ਤੇਰੇ ਤੇ ਸਾਰਿਆਂ ਦਾ ਭਰੋਸਾ, ਤੂੰ ਬੇਫਿਕਰ ਹੋ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਜਿੱਥੇ ਮਰਜ਼ੀ ਖੜਾ ਲੈਣਾ, ਤੇਰੇ ਤੇ ਕੋਈ ਸ਼ੱਕ ਨਹੀਂ ਕਰਦਾ, ਤੇਰੇ ਤੇ ਕੋਈ ਸੰਦੇਹ ਨਹੀਂ ਕਰਦਾ, ਤੇਰੇ ਤੇ ਸਾਰਿਆਂ ਦਾ ਭਰੋਸਾ ਹੈ, ਇਸ ਕਰਕੇ ਤੂੰ ਇਹ ਕੰਮ ਬੜਾ ਸੁਖਾਲੇ ਢੰਗ ਨਾਲ ਕਰ ਸਕਦਾ।
ਦੇ ਬਿਕ ਮ੍ਰਿਤਕ ਕਰੀ ਜੀਏ ਕੈਸੂਲ ਪ੍ਰਕਾਸ਼ਾ।
ਕਿਸੇ ਤਰੀਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਦੇ, ਜ਼ਹਿਰ ਨਾਲ ਉਹਦੇ ਪੇਟ ਚ ਦਰਦ ਉੱਠੇਗਾ, ਤੂੰ ਆਖੀ ਖਬਰੇ ਸੂਲ ਉੱਠਿਆ ਪੇਟ ਚ, ਉਹਨਾਂ ਨੂੰ ਕੀ ਪਤਾ ਲੱਗਣਾ ਵੀ ਤੂੰ ਜ਼ਹਿਰ ਦਿੱਤਾ, ਤੂੰ ਰੌਲਾ ਪਾ ਦੀ ਵੀ ਬਾਲਕ ਦੇ ਪੇਟ ਦੇ ਵਿੱਚ ਦਰਦ ਹੋ ਰਹੀ ਹੈ, ਸੂਲ ਉੱਠਿਆ ਹੋਇਆ।
ਕੋਈ ਨਾ ਜਾਣੇ ਬਿਖ ਦਈ ਸਭ ਸੂਲ ਪਛਾਣੇ।
ਕਿਸੇ ਨੂੰ ਨੀ ਪਤਾ ਲੱਗਣਾ ਵੀ ਤੂੰ ਜ਼ਹਿਰ ਦਿੱਤਾ, ਸਭ ਇਹੀ ਆਖਣਗੇ ਵੀ ਬੱਚੇ ਦੇ ਪੇਟ ਚ ਦਰਦ ਹੋਈ ਹੈ ਤੇ ਉਹਦੇ ਨਾਲ ਉਹਦੇ ਪ੍ਰਾਣ ਚਲੇ ਗਏ, ਤੇਰਾ ਪਤਾ ਹੀ ਨੀ ਲੱਗਣਾ ਕਿਸੇ ਨੂੰ, ਤੇਰੀ ਜ਼ਿੰਦਗੀ ਸੁਰਖਰੂ ਹੋ ਜਾਣੀ ਹੈ, ਮੇਰਾ ਵੀ ਕੰਮ ਸਬਰ ਜਾਏਗਾ, ਤੇਰਾ ਵੀ ਜੀਵਨ ਸੁਖਾਲਾ ਹੋ ਜਾਏਗਾ, ਕਿਸੇ ਨੂੰ ਪਤਾ ਤੱਕ ਨਹੀਂ ਲੱਗਣਾ ਕਿ ਤੂੰ ਜ਼ਹਿਰ ਦਿੱਤਾ, ਸਾਰੇ ਘਰ ਦੇ ਜੀ ਇਹੀ ਸਮਝਣਗੇ ਵੀ ਬੱਚੇ ਦੇ ਪੇਟ ਚ ਸੂਲ ਉੱਠਿਆ, ਉਹਦੇ ਨਾਲ ਉਹਦੀ ਮੌਤ ਹੋ ਗਈ ਹੈ।
ਤੋ ਕੋ ਨੇ ਕੇ ਪਾਂਤ ਡਰ ਹਮ ਪੱਖ ਕੋ ਠਾਨੇ।
ਤੈਨੂੰ ਡਰਨ ਦੀ ਲੋੜ ਨਹੀਂ ਪੜਦਾ, ਤੇਰਾ ਪੱਖ ਮੈਂ ਕਰਾਂਗਾ, ਜੇ ਕਿਤੇ ਮਾੜੀ ਮੋਟੀ ਕੋਈ ਗੱਲ ਚੱਲੀ ਵੀ ਤੇ ਮੈਂ ਕਹਾਂਗਾ ਨਹੀਂ ਵੀ ਇਹ ਤਾਂ ਬੜਾ ਭਲਾ ਬੰਦਾ, ਮੈਂ ਤੇਰੀ ਹਮਾਇਤ ਕਰਾਂਗਾ, ਮੈਂ ਤੇਰਾ ਪੱਖ ਪੂਰਾਂਗਾ, ਤੇਰੇ ਵੱਲ ਮੈਂ ਖੜਾਂਗਾ, ਤੈਨੂੰ ਪਤਾ ਹੀ ਹੈ
ਤੇ ਗੁਰੂ ਅਰਜਨ ਦੇਵ ਸਾਹਿਬ ਮੇਰਾ ਕਿੰਨਾ ਸਤਿਕਾਰ ਕਰਦੇ ਨੇ, ਮੈਨੂੰ ਮੱਥਾ ਟੇਕਦੇ ਨੇ, ਮੇਰੇ ਤੋਂ ਡਰਦੇ ਨੇ। ਜਦੋਂ ਮੈਂ ਖਲੋ ਗਿਆ ਉੱਥੇ ਫਿਰ ਕਿਸੇ ਨੇ ਮੇਰੇ ਸਾਹਮਣੇ ਬੋਲਣਾ, ਤੇਰੇ ਪੱਖ ਦੇ ਵਿੱਚ ਮੈਂ ਖਲੋਵਾਂਗਾ।
ਜੇ ਕੋਈ ਤਵ ਨਾਮ ਲੇ ਡਾਂਟੋ ਬਹੁਤਾਈ,
ਜੇ ਤੇਰਾ ਕੋਈ ਨਾਂ ਲਵੇਗਾ ਵੀ ਤੇ ਮੈਂ ਡਾਂਟਾਂਗਾ ਉਹਨੂੰ, ਮੈਂ ਤਾੜਾਂਗਾ ਵੀ ਖਬਰਦਾਰ ਜੇ ਕਿਸੇ ਨੇ ਪੰਡਿਤ ਜੀ ਦਾ ਨਾਂ ਲਿਆ। ਪੰਡਿਤ ਜੀ ਦੀ ਇਮਾਨਦਾਰੀ ਤੇ ਸ਼ੱਕ ਕਰਦੇ ਹੋ? ਕਹਿੰਦਾ ਮੈਂ ਏਦਾਂ ਗੱਲਾਂ ਕਰਕੇ ਉਹਨੂੰ ਤਾੜ ਦਿਆਂਗਾ, ਰੋਕ ਦਿਆਂਗਾ, ਤੇਰੇ ਖਿਲਾਫ ਨੀ ਕਿਸੇ ਨੂੰ ਬੋਲਣ ਦਿਆਂਗਾ।
ਨਹੀਂ ਤਾਂ ਆਵੋ ਹਮਰੇ ਸਦਨ ਕਿਸ ਦੇਵੇ ਨਾਈ।
ਜੇ ਬਹੁਤਾ ਰੌਲਾ ਪੈ ਗਿਆ ਤੂੰ ਮੇਰੇ ਘਰ ਆ ਜੀ ਚੱਲ ਕੇ, ਫਿਰ ਭਾਵੇਂ ਸਾਰੀ ਸੰਗਤ ਆ ਜੇ, ਮੈਂ ਤੈਨੂੰ ਕਿਸੇ ਦੇ ਹਵਾਲੇ ਨੀ ਕਰਾਂਗਾ, ਆਪਣੇ ਕੋਲ ਰੱਖਾਂਗਾ ਆਪਣੀ ਪਨਾਹ ਚ। ਮਜਾਲ ਆ ਵੀ ਤੇਰੀ ਵਾਹ ਵੱਲ ਵੀ ਕੋਈ ਵੇਖ ਜੇ, ਮੈਂ ਤਾਂ ਤੇਰੇ ਪਰਛਾਵੇਂ ਦੇ ਨੇੜੇ ਨੀ ਆਉਣ ਦੇਣ ਲੱਗਾ ਕਿਸੇ ਨੂੰ, ਤੇਰਾ ਵਾਲ ਨੀ ਵੰਗਾ ਹੋਣ ਦੇਣ ਲੱਗਾ। ਤੂੰ ਮੇਰੇ ਘਰ ਆ ਜੀ, ਮੈਂ ਮੁੜ ਕੇ ਫਿਰ ਤੈਨੂੰ ਕਿਸੇ ਨੂੰ ਨਹੀਂ ਫੜਾਵਾਂਗਾ, ਕਿਸੇ ਚ ਇੰਨੀ ਤਾਕਤ ਨੀ ਜਿਹੜਾ ਕੋਈ ਤੈਨੂੰ ਮੇਰੇ ਘਰੋਂ ਲੈ ਜਾਏ।
ਦਰਬ ਲੋਭ ਤੇ ਫਿਰ ਦੇ ਦਿਜ ਮੂਡ ਬਡੇਰਾ।
ਰੱਜ ਕੇ ਮਾਂ ਮੂਰਖੇ ਪੰਡਿਤ, ਜਦੋਂ ਧਨ ਦਾ ਲਾਲਚ ਮਿਲਿਆ ਨਾ ਬਾਬੇ ਪ੍ਰਿਥੀ ਚੰਦ ਨੇ ਲੋਭ ਦੇ ਦਿੱਤਾ, ਉਸ ਲਾਲਚ ਦੇ ਨਾਲ ਇਸ ਮੂਰਖ ਦੀ ਮੱਤ ਫਿਰ ਗਈ। ਲੋਭ ਨੇ ਉਸੇ ਵੇਲੇ ਮੱਤ ਭਰਮਾ ਕੇ ਰੱਖ ਦਿੱਤੀ, ਪਾਪ ਕਰਨ ਵਾਸਤੇ ਉਸੇ ਵੇਲੇ ਪੰਡਿਤ ਤਿਆਰ ਹੋ ਗਿਆ। ਹਾਂਜੀ,
ਕਹਿਓ ਗੰਗ ਸੁਧ ਨਿਤ ਰੱਖੇ ਲੱਖ ਸਾਂਝ ਸਵੇਰਾ।
ਕਹਿਣ ਲੱਗਾ ਬਾਬਾ ਜੀ, ਮਾਤਾ ਗੰਗਾ ਜੀ ਸਵੇਰੇ ਸ਼ਾਮ ਹਰ ਵੇਲੇ ਆਪਣੇ ਸਾਹਿਬਜ਼ਾਦੇ ਦੀ ਖਬਰ ਰੱਖਦੇ ਨੇ। ਜਦੋਂ ਦੇ ਇੱਕ ਦੋ ਘਟਨਾਵਾਂ ਘਟੀਆਂ ਨੇ ਨਾ, ਮਾਤਾ ਜੀ ਵਿਸਾਹ ਨਹੀਂ ਕਰਦੇ, ਸਵੇਰੇ ਸ਼ਾਮ ਹਰ ਵੇਲੇ ਉਹ ਆਪਣੇ ਬਾਲਕ ਦੇ ਉੱਤੇ ਆਪਣੀ ਨਿਗਾਹ ਰੱਖਦੇ ਹਨ।
ਨਹੀਂ ਅਪਰ ਕੀ ਚੌਕਸੀ ਲਾਗੇ ਨਿਜ ਕਾਜਾ।
ਹਾਂ, ਹੋਰ ਨੀ ਕੋਈ ਚੌਕਸੀ ਕਰਦਾ ਜਾਂ ਮੇਰੇ ਤੇ ਯਕੀਨ ਕਰਦੇ ਨੇ ਮਾਤਾ ਜੀ, ਬਸ ਮੈਂ ਉਹਨਾਂ ਨੂੰ ਖਿਡਾਉਣਾ ਸ੍ਰੀ ਹਰਗੋਬਿੰਦ ਸਾਹਿਬ ਨੂੰ। ਹੋਰ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਨੇ, ਕਈ ਵੇਰੀ ਕੱਲਾ ਮੈਂ ਹੀ ਉਹਨਾਂ ਨੂੰ ਖਿਡਾਉਂਦਾ ਹੁੰਦਾ ਤੇ ਮਾਤਾ ਜੀ ਵੀ ਆਪਣੇ ਧਿਆਨੇ ਲੱਗ ਜਾਂਦੇ ਨੇ।
ਕਰ ਅੰਤਰ ਮੈਂ ਰੱਖ ਤੂ ਜੈ ਸਤਲ ਸਮਾਜਾ।
ਮੈਂ ਘਰ ਦੇ ਅੰਦਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਕੱਲਿਆਂ ਰੱਖਦਾ ਜਿੱਥੇ ਸਾਰਾ ਸਾਜ ਸਮਾਜ ਹੁੰਦਾ ਉਹਨਾਂ ਦਾ, ਤੇ ਉਹਨਾਂ ਨੂੰ ਆਪਣੇ ਕੋਲ ਇਕੱਲਿਆਂ ਹੀ ਰੱਖਦਾ ਹਾਂ।
ਕਹਿ ਪ੍ਰਿਥੀਆ ਬਲ ਬੁੱਧ ਕਰ ਚੱਲ ਠਾਨੋ ਐਸੇ।
ਚੰਦ ਫਿਰ ਬੋਲਿਆ, ਕਹਿਣ ਲੱਗਾ ਪੰਡਿਤ ਜੀ, ਬਸ ਇਸੇ ਤਰੀਕੇ ਨਾਲ ਕੋਈ ਬਲ ਬੁੱਧੀ ਲਾ ਕੇ ਆਪਣੀ ਚਤਰਾਈ ਚਲਾਕੀ ਕਰਕੇ ਤੂੰ ਏਦਾਂ ਦਾ ਛਲ ਵਾਲਾ ਕੰਮ ਕਰ ਦੇ।
ਘਰ ਮੈਂ ਬਿਕ ਦਿਓ ਲਖੇ ਨੇ ਗੰਗਾ ਕਿਮ ਜੈਸੇ।
ਘਰ ਦੇ ਵਿੱਚ ਤੂੰ ਜ਼ਹਿਰ ਦੇਗਾ ਫਿਰ ਤਾਂ ਹੋਰ ਸੁਖਾਲਾ ਹੋ ਜਾਏਗਾ ਕੰਮ, ਫਿਰ ਤਾਂ ਪਤਾ ਹੀ ਨੀ ਲੱਗਣਾ ਕਿਸੇ ਨੂੰ। ਹਾਂ, ਜੇ ਕੋਈ ਬਾਹਰ ਜਾ ਕੇ ਕਿਤੇ ਖਿਡਾਉਂਦਿਆਂ ਦੇਵੇਗਾ ਫਿਰ ਸ਼ੱਕ ਕਰਨਗੇ ਸਾਰੇ। ਜੇ ਘਰ ਦੇ ਅੰਦਰ ਤੋਂ ਜ਼ਹਿਰ ਦੇ ਦੇਵੇ ਉਹਨਾਂ ਨੇ ਆਖਣਾ ਵੀ ਘਰ ਕਿੱਥੋਂ ਆ ਗਿਆ ਜ਼ਹਿਰ, ਤੂੰ ਉਹਨਾਂ ਨੂੰ ਸ਼ੱਕ ਹੀ ਨਹੀਂ ਜਾਣਾ, ਉਹਨਾਂ ਦੇ ਮਨ ਚ ਸੰਦੇਹ ਹੀ ਨਹੀਂ ਹੋਣਾ, ਫਿਰ ਤਾਂ ਆਪਾਂ ਬਿਲਕੁਲ ਹੀ ਸਾਫ ਰਹਿ ਜਾਵਾਂਗੇ।
ਪੁਨ ਤੁਝ ਕੋ ਕਿਛ ਡਰ ਨਹੀਂ ਆਓ ਮੁਝ ਪਾਸੋ।
ਫਿਰ ਤਾਂ ਤੈਨੂੰ ਡਰ ਹੀ ਕੋਈ ਨੀ, ਕੋਈ ਮੁੜ ਕੇ ਤੂੰ ਮੇਰੇ ਕੋਲ ਆ ਜਾਈ, ਕਿਉਂਕਿ ਤੇਰਾ ਕੰਮ ਤਾਂ ਉੱਥੇ ਬਾਲਕ ਨੂੰ ਖਿਡਾਉਣ ਦਾ ਹੀ ਹੈ। ਜੇ ਬਾਲਕ ਹੀ ਨਾ ਰਿਹਾ ਤੇ ਫਿਰ ਤੇਰਾ ਉੱਥੇ ਕੀ ਕੰਮ, ਤੂੰ ਮੇਰੇ ਕੋਲ ਆ ਜਾਈ। ਮੈਂ ਕਵਾਂਗਾ ਜੀ ਇਹਨੂੰ ਮੇਰੇ ਕੋਲ ਭੇਜ ਦਿਓ, ਮੈਂ ਆਪਣੇ ਕੋਲ ਤੈਨੂੰ ਰੱਖ ਲੂ, ਨਾਲੇ ਤੇਰਾ ਅਹਿਸਾਨ ਮੰਨਾਂਗਾ, ਨਾਲੇ ਤੇਰੀ ਜ਼ਿੰਦਗੀ ਸੁਰਖਰੂ ਹੋ ਕੇ ਬੀਤੇਗੀ, 500 ਰੁਪਈਆ ਤੈਨੂੰ ਆਉਂਦੇ ਨੂੰ ਹਾਜ਼ਰ ਕਰਾਂਗਾ। ਏਦਾਂ ਬੜੇ ਲਾਲਚ ਤੇ ਬੜੇ ਲੁਭਾਵਣੀਆਂ ਗੱਲਾਂ ਬਾਬੇ ਪ੍ਰਿਥੀ ਚੰਦ ਨੇ ਕੱਕੇ ਪੰਡਿਤ ਨੂੰ ਭਰਮਾ ਲਿਆ।
ਇਸ ਪ੍ਰਕਾਰ ਦਿਜ ਦ੍ਰਿੜ ਕੀਓ ਸਭ ਦੇ ਪਰਵਾਸੋ।
ਏਦਾਂ ਉਸ ਪੰਡਿਤ ਨੂੰ ਪੱਕਾ ਕਰ ਲਿਆ, ਉਹਨੂੰ ਹਰ ਪ੍ਰਕਾਰ ਨਾਲ ਯਕੀਨ ਦਵਾਇਆ, ਭਰੋਸਾ ਦਵਾਇਆ। ਪੰਡਿਤ ਵੀ ਆਖੇ, ਬਾਬਾ ਜੀ ਖਿਆਲ ਰੱਖਿਓ ਕਿਤੇ ਮਰਵਾ ਨਾ ਦਿਓ, ਬਾਅਦ ਚ ਮੁੜ ਕੇ ਪੁੱਛੋ ਹੀ ਨਾ ਮੈਨੂੰ, ਸਿਆਣੋ ਵੀ ਨਾ ਵੀ ਤੂੰ ਕੌਣ ਆ। ਬਾਬਾ ਪ੍ਰਿਥੀ ਚੰਦ ਕਹਿੰਦੇ, ਮੈਂ ਕਸਮ ਖਾਧੀ ਆ ਤੈਨੂੰ ਪਤਾ ਨੀ ਮੈਂ ਗੁਰੂ ਦਾ ਪੁੱਤਰ ਆ, ਦੇਖ ਮੈਨੂੰ ਵੀ ਲੋਕ ਮੰਨਦੇ ਆ, ਮੈਂ ਵੀ ਕੋਈ ਕਰੈਕਟਰ ਵਾਲਾ ਕਿਰਦਾਰ ਵਾਲਾ ਬੰਦਾ ਆ, ਗੱਲਬਾਤ ਹੈ ਮੇਰੀ, ਮੈਂ ਤੈਨੂੰ ਜ਼ਰੂਰ ਯਾਦ ਰੱਖਾਂਗਾ, ਹਰ ਵੇਲੇ ਤੇਰੀ ਪਿੱਠ ਤੇ ਹੱਥ ਹੋਵੇਗਾ ਮੇਰਾ, ਤੂੰ ਫਿਕਰ ਨਾ ਕਰ, ਤੂੰ ਜਾ ਕੇ ਤਗੜਾ ਹੋ ਕੇ ਮੇਰਾ ਇਹ ਕੰਮ ਕਰ। ਏਦਾਂ ਨੂੰ ਬੜੀ ਤਸੱਲੀ ਦੇ ਕੇ ਟੋਰਿਆ।
ਅਪਰ ਬਹੁਤ ਮਸਲਤ ਤਰੀ ਕਹਿਣ ਲੱਗ ਲਿਖ ਸੋ।
ਭਾਈ ਸਾਹਿਬ ਕਹਿੰਦੇ, ਹੋਰ ਵੀ ਬੜੀਆਂ ਸਲਾਹਾਂ ਕੀਤੀਆਂ ਇਹਨਾਂ ਨੇ, ਕਹਿੰਦੇ ਮੈਂ ਹੁਣ ਕਿੱਥੋਂ ਤੱਕ ਉਹਦਾ ਲਿਖਾਂ ਵੀ ਕੀ ਗੱਲਾਂ ਇਹਨਾਂ ਨੇ ਹੋਰ ਕੀਤੀਆਂ, ਕਿਹੜੀਆਂ ਕਿਹੜੀਆਂ ਸਲਾਹਾਂ ਕੀਤੀਆਂ। ਕਹਿੰਦੇ ਹੋਰ ਵੀ ਬਹੁਤ ਗੱਲਾਂ ਹੋਈਆਂ, ਮੈਂ ਕਿੱਥੋਂ ਤੱਕ ਵਰਣਨ ਕਰਕੇ ਲਿਖਾਂ।
ਕਪਟ ਕਰਨ ਕੋ ਪਾਪ ਮੈਂ ਪਾਪੀ ਵੱਢ ਦੋ।
ਦੋਵੇਂ ਪਾਪੀ ਨੇ ਤੇ ਪਾਪ ਕਰਨ ਦੇ ਵਿੱਚ ਇਹਨਾਂ ਦੀ ਰੱਤ ਲੱਗੀ ਹੋਈ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪੀ ਬੰਦੇ ਨੂੰ ਪਾਪ ਪਿਆਰਾ ਹੁੰਦਾ। ਦੋਵੇਂ ਪਾਪੀ ਨੇ ਤੇ ਪਾਪ ਕਰਨ ਦੇ ਵਿੱਚ ਕਪਟ ਬਿਰਤੀ ਧਾਰਨ ਕਰ ਰਹੇ ਨੇ।
ਬਹੁਤ ਬਾਤ ਪਰ ਪੱਕ ਕਰ ਦਿਜ ਗੁਰ ਘਰ ਆਵਾ।
ਸਾਰੀਆਂ ਗੱਲਾਂ ਬਾਤਾਂ ਪੱਕੀਆਂ ਕਰਕੇ ਇਹ ਜਿਹੜਾ ਬਾਹਮਣ ਸੀ ਖੋਟਾ, ਜਿਹੜਾ ਬਾਹਮਣ ਦੇ ਨਾਂ ਤੇ ਵੀ ਬ੍ਰਾਹਮਣ ਖਾਲਸਾ ਜੀ, ਉਹ ਹੁੰਦਾ ਜਿਹੜਾ ਬ੍ਰਹਮ ਨੂੰ ਜਾਣ ਲਵੇ, ਉਹਨੂੰ ਬ੍ਰਾਹਮਣ ਕਿਹਾ। ਪਰ ਇਹ ਚੰਡਾਲਾਂ ਵਾਲੀ ਬਿਰਤੀ ਹੈ ਇਹਦੀ ਕਪਟੀ। ਇਸ ਕਰਕੇ ਜਾਤੀ ਜਨਮ ਤੋਂ ਨਹੀਂ ਹੁੰਦੀ, ਜਾਤੀ ਕਰਮ ਤੋਂ ਗਿਣੀ ਜਾਂਦੀ ਹੈ। ਜਿਹੋ ਜਿਹਾ ਕਿਸੇ ਦਾ ਕਰਮ ਹੋਵੇ ਉਹਦੀ ਜਾਤੀ ਉਦਾਂ ਦੀ। ਭਾਵੇਂ ਬ੍ਰਾਹਮਣਾਂ ਦੇ ਘਰ ਜੰਮਿਆ ਪਰ ਕਿੱਡਾ ਖੋਟਾ ਕਰਮ ਕਰਨ ਨੂੰ ਤਿਆਰ ਹੋ ਗਿਆ। ਤੋ ਬੜੀ ਚੰਡਾਲਾਂ ਵਾਲੀ ਕਪਟੀ ਬਿਰਤੀ, ਦਾਨਵਾਂ ਤੇ ਰਾਖਸ਼ਾਂ ਵਾਲੀ ਬਿਰਤੀ ਧਾਰਨ ਕਰਕੇ ਇਹ ਜਿਹੜਾ ਪੰਡਿਤ ਸੀ ਵਾਪਸ ਆ ਗਿਆ ਘਰ ਸਤਿਗੁਰਾਂ ਦੇ।
ਪ੍ਰਿਥੀ ਨੇ ਜੋ ਬਿਖ ਦਈ ਸੋ ਸਿਰ ਧਰ ਲਿਆ ਵਾ।
ਪ੍ਰਿਥੀ ਚੰਦ ਨੇ ਜ਼ਹਿਰ ਦੇ ਦਿੱਤਾ ਸੀ ਵੀ ਆ ਲੈ ਮੈਂ ਪੀਸ ਕੇ ਰੱਖਿਆ, ਪੁੜੀ ਦੇ ਵਿੱਚ ਲਪੇਟਿਆ ਹੋਇਆ ਸੀ। ਇਹਨੇ ਆਪਣੀ ਪੱਗ ਦੇ ਵਿੱਚ ਇੱਕ ਪੇਚ ਦੇ ਵਿੱਚ ਲੁਕਾ ਲਿਆ ਵੀ ਕਿਤੇ ਬਾਹਰ ਪ੍ਰਗਟ ਨਾ ਹੋ ਜਾਵੇ, ਜੇਬ ਜੂਬ ਨਾ ਵੇਖ ਲੈਣ। ਆਪਣੀ ਪੱਗ ਦੇ ਵਿੱਚ, ਪੱਗ ਬੰਨਦਾ ਸੀ ਸਿਰ ਤੇ, ਉਹਦੇ ਵਿੱਚ ਉਹ ਜਿਹੜੀ ਜ਼ਹਿਰ ਦੀ ਪੁੜੀ ਸੀ ਇਹਨੇ ਲੁਕੋ ਲਈ।
ਦੋਹਰਾ ਪਾਹਨ ਸੋ ਪੀਸਨ ਕਰੀ ਅਤ ਸੂਖਮ ਤਿਸ ਰਾਤ।
ਪ੍ਰਿਥੀ ਚੰਦ ਨੇ ਜਿਹੜੀ ਉਹ ਪੁੜੀ ਦਿੱਤੀ ਸੀ ਜ਼ਹਿਰ ਦੀ, ਇਹਨੇ ਜਾ ਕੇ ਪਹਿਲਾਂ ਆਪਣੇ ਘਰ ਦੇ ਜਿਹੜਾ ਆਸਣ ਸੀ ਉਹਨੂੰ ਪੱਥਰ ਨਾਲ ਚੰਗੀ ਤਰ੍ਹਾਂ ਬਰੀਕ ਪੀਸ ਦਿੱਤਾ, ਬਿਲਕੁਲ ਮਹੀਨ ਕਰ ਦਿੱਤਾ ਜਿਵੇਂ ਆਟਾ ਹੁੰਦਾ, ਏਦਾਂ ਬਿਲਕੁਲ ਉਸ ਜ਼ਹਿਰ ਨੂੰ ਬਰੀਕ ਕਰ ਲਿਆ।
ਪੂਰੀ ਬਾਂਧ ਸਿਰ ਮੈਂ ਤਰੀ ਉੱਠ ਕਰ ਦੇ ਹੋ ਪ੍ਰਾਤ।
ਫਿਰ ਇਹਨੇ ਪ੍ਰਣ ਕਰ ਲਿਆ ਵੀ ਕੱਲ ਸਵੇਰੇ ਉੱਠਦਿਆਂ ਸਾਰ ਇਹ ਜਿਹੜੀ ਜ਼ਹਿਰ ਦੀ ਪੁੜੀ ਹੈ ਮੈਂ ਉਸ ਬਾਲਕ ਨੂੰ ਦੇਵਾਂਗਾ। ਰਾਤ ਨੂੰ ਹੀ ਕਹਿੰਦੇ ਉਹ ਜਿਹੜੀ ਪੁੜੀ ਸੀ ਪਹਿਲਾਂ ਰੱਖ ਲਈ, ਜਦੋਂ ਸਵੇਰੇ ਉੱਠਿਆ ਤੇ ਪੱਗ ਦੇ ਵਿੱਚ ਹੀ ਉਹ ਪੁੜੀ ਜਿਹੜੀ ਸੀ ਇਹਨੇ ਬੰਨ ਲਈ।
ਰਹਿਣ ਸਹਿਣ ਕਰ ਪਰ ਰਹੇ ਐਨ ਗੁਰੂ ਕੇ ਬਿਪਰੇ।
ਕਹਿੰਦੇ ਜਿੱਥੇ ਗੁਰੂ ਘਰ ਦੇ ਵਿੱਚ ਇਹਦੀ ਰਿਹਾਇਸ਼ ਸੀ, ਜਿੱਥੇ ਰਹਿੰਦਾ ਸੀ, ਰਾਤ ਨੂੰ ਇਹ ਮਲੇਛ ਪਿਆ ਰਿਹਾ, ਸਾਰੀ ਰਾਤ ਗੁਰੂ ਘਰ ਦੀਆਂ ਰੋਟੀਆਂ ਖਾਂਦਾ ਰਿਹਾ, ਪ੍ਰਸ਼ਾਦਾ ਵੀ ਗੁਰੂ ਘਰ ਦਾ ਛਕਿਆ ਪਰ ਨਮਕ ਹਰਾਮੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਾਰਨ ਦੀ ਇਹਨੇ ਰੱਤ ਰੱਖ ਲਈ ਹੈ। ਇੱਕ ਗੰਗੂ ਬ੍ਰਾਹਮਣ ਸੀ ਜਿਹੜਾ ਗੁਰੂ ਘਰ ਦਾ ਰਸੋਈਆ ਬਣ ਕੇ ਲੰਗਰ ਛਕਦਾ ਰਿਹਾ, ਮੁੜ ਕੇ ਮਹਾਰਾਜ ਗੁਰੂ ਕਲਗੀਧਰ ਦੇ ਲਾਲਾਂ ਨੂੰ ਇਹਨੇ ਫੜਾਇਆ ਸੀ। ਤੋ ਇਹ ਵੀ ਬ੍ਰਾਹਮਣ, ਇਹਨੇ ਵੀ ਖੋਟੀ ਬਿਰਤੀ ਆਪਣੇ ਹਿਰਦੇ ਚ ਧਾਰਨ ਕੀਤੀ ਤੇ ਗੁਰੂ ਕੇ ਮਹਿਲਾਂ ਦੇ ਵਿੱਚ ਹੀ ਰਾਤ ਨੂੰ ਸੁੱਤਾ।
ਪ੍ਰਾਤੋਤ ਜਾਗਤ ਪਾਏ ਕਰਿਓ ਪਾਪ ਛੈ ਬਿਪਰੇ।
ਪਹਿਲੇ ਰਾਤ ਬੀਤ ਗਈ, ਸਵੇਰ ਹੋਈ ਤੇ ਇਹ ਬ੍ਰਾਹਮਣ ਬਿਪਰ ਸਵੇਰੇ ਹੁਣ ਉਹ ਪਾਪ ਕਰਨਾ ਚਾਹੁੰਦਾ, ਜਿਹੜਾ ਪਾਪ ਕਰਨ ਲਈ ਬਾਬੇ ਪ੍ਰਿਥੀ ਚੰਦ ਨੇ ਇਹਨੂੰ ਲਾਲਚ ਦਿੱਤਾ ਹੈ, ਲੋਭ ਦਿੱਤਾ ਹੈ। ਹੁਣ ਉਹ ਪਾਪ ਕਰਨ ਵਾਸਤੇ ਇਹਨੇ ਆਪਣੀ ਰਤੀ ਕੀਤੀ, ਯਾਨੀ ਕਿ ਚਾਹ ਕੀਤਾ।
ਦੋਹਰਾ ਭਈ ਪ੍ਰਾਤ ਉੱਠ ਬਿਪਰ ਨੇ ਹਰ ਗੋਬਿੰਦ ਲੇ ਗੋਦ।
ਜਦੋਂ ਦਿਨ ਚੜਿਆ ਅੱਗੇ ਰੋਜ਼ਾਨਾ ਵਾਂਗੂ ਇਹਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜਾ ਕੇ ਆਪਣੀ ਗੋਦੀ ਚ ਲਿਆ, ਮਹਾਰਾਜ ਛੇਵੇਂ ਪਾਤਸ਼ਾਹ ਨੂੰ ਆਪਣੀ ਗੋਦ ਚ ਉਠਾਇਆ ਹੈ।
ਇਤ ਉਤ ਲੱਗੇ ਉਹ ਖਿਲਾਵਨੇ ਗੰਗਾ ਦਿਖਤ ਪ੍ਰਮੋਦ।
ਉਧਰ ਵਿਹੜੇ ਚ ਘਰ ਦੇ ਮਹਿਲ ਦੇ ਜਿਹੜੇ ਵਿਹੜੇ ਸਨ ਉਥੇ ਸੱਜੇ ਖੱਬੇ ਫਿਰਦਾ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਖਿਡਾਉਂਦਾ। ਮਾਤਾ ਗੰਗਾ ਜੀ ਵੇਖਦੇ ਨੇ ਤੇ ਬੜੇ ਖੁਸ਼ ਨੇ, ਬੜੇ ਪ੍ਰਸੰਨ ਨੇ ਕਿ ਖਿਡਾਵੇ ਨਾਲ ਛੇਵੇਂ ਪਾਤਸ਼ਾਹ ਜੀ ਖੇਡ ਰਹੇ ਹਨ।
ਨਿਸ਼ਾਨੀ ਚੰਦ ਦਾਸੀ ਦਦ ਲਿਆਵਤ ਪਈ ਬਹੁ ਮਧੁਰ ਮਲਾਈ।
ਇਹਨੇ ਨੂੰ ਸਵੇਰ ਦਾ ਸਮਾਂ ਸੀ ਤੇ ਦਾਸੀ ਦਹੀਂ ਦਾ ਇੱਕ ਕਟੋਰਾ ਭਰ ਕੇ, ਛੰਨਾ ਭਰ ਕੇ ਉਹ ਲੈ ਕੇ ਆਈ। ਉਹਦੇ ਚ ਮਿੱਠੀ ਜੀ ਮਲਾਈ ਪਾਈ ਹੋਈ ਉੱਤੇ ਨਾਲ ਤੇ ਦਹੀਂ ਬੜੀ ਮਿੱਠੀ ਬਣੀ ਹੋਈ ਉਹਦੇ ਚ ਮਿੱਠੀ ਮਲਾਈ ਪਾ ਕੇ ਛੰਨਾ ਵੱਡਾ ਭਰ ਕੇ ਦਹੀਂ ਦਾ ਲੈ ਕੇ ਆਈ
ਅਲਪ ਕਟੋਰਾ ਰਜਿਤ ਕੋ ਜਿਸ ਮੈਂ ਨਿਤ ਖਾਈ
ਜਿਹੜਾ ਕਟੋਰਾ ਸੀ ਉਹ ਚਾਂਦੀ ਦਾ ਬਣਿਆ ਹੋਇਆ ਸੀ ਮਹਾਰਾਜ ਛੇਵੇਂ ਪਾਤਸ਼ਾਹ ਜਿਹਦੇ ਚ ਰੋਜ਼ ਛਕਦੇ ਸੀ ਨਾ ਮਾਤਾ ਨੇ ਬੜੀ ਰੀਝ ਨਾਲ ਉਹ ਕਟੋਰਾ ਚਾਂਦੀ ਦਾ ਬਣਵਾਇਆ ਹੋਇਆ ਸੀ ਚਾਂਦੀ ਦੇ ਕਟੋਰੇ ਦੇ ਵਿੱਚ ਉਹ ਦਹੀਂ ਪਾ ਕੇ ਦਾਸੀ ਲੈ ਕੇ ਆਈ ਆ ਉਹਦੇ ਚ ਸਤਿਗੁਰੂ ਜੀ ਰੋਜ਼ ਛਕਦੇ ਸਨ
ਤਬ ਦਿਜ ਨਿਜ ਕਰ ਮੋਲੀਓ ਸਭ ਆਂਖ ਬਚਾਏ
ਚਾਂਦੀ ਦਾ ਕਟੋਰਾ ਜਿਹੜੀ ਉਹ ਦਾਸੀ ਲੈ ਕੇ ਆਈ ਦਹੀਂ ਵਾਲਾ ਤੇ ਪੰਡਿਤ ਜੀ ਨੇ ਲੈ ਲਿਆ ਬ੍ਰਾਹਮਣ ਨੇ ਲੈ ਲਿਆ ਸਾਰੀਆਂ ਦੀਆਂ ਅੱਖਾਂ ਤੋਂ ਬਚਾ ਕੇ
ਕਰ ਉਪਰ ਕਰ ਗਿਓ ਤੋ ਤੈਨੇ ਅਪਰ ਦਿਖਾਏ
ਛੇਵੇਂ ਪਾਤਸ਼ਾਹ ਨੂੰ ਗੋਦੀ ਚ ਚੁੱਕਿਆ ਇੱਕ ਹੱਥ ਵਿੱਚ ਉਹ ਕਟੋਰਾ ਫੜਿਆ ਦਹੀਂ ਦਾ ਤੇ ਪੰਡਿਤ ਨਾਲੇ ਗੱਲਾਂ ਕਰੀ ਜਾਂਦਾ ਚਲੋ ਲਾਲ ਜੀ ਤੁਹਾਨੂੰ ਦਹੀਂ ਛਕਾਵਾਂ ਆਪਾਂ ਉੱਪਰ ਚੱਲਦੇ ਹਾਂ ਚੁਬਾਰੇ ਤੇ ਲੈ ਗਿਆ ਮਹਾਰਾਜ ਜੀ ਦੇ ਮਹਿਲਾਂ ਚ ਉੱਤੇ ਚੁਬਾਰਾ ਬਣਿਆ ਸੀ ਸਾਰਿਆਂ ਦੀ ਅੱਖਾਂ ਤੋਂ ਬਚਾ ਕੇ ਚਲੋ ਲਾਲ ਜੀ ਆਪਾਂ ਉੱਤੇ ਚੱਲ ਕੇ ਦਹੀਂ ਖਵਾਉਂਦੇ ਹਾਂ ਨਾਲੇ ਖੇਡਦੇ ਹਾਂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਗੋਦ ਚ ਲੈ ਕੇ ਉੱਪਰ ਇਕੱਲੇ ਹੀ ਸੀ ਕੋਈ ਹੋਰ ਨਹੀਂ ਸੀ ਇਹਨੇ ਵੇਖਿਆ ਵੀ ਪਾਪੀ ਬੰਦੇ ਨੂੰ ਇਕਾਂਤ ਚਾਹੀਦਾ ਹੁੰਦਾ ਜਿੱਥੇ ਪਾਪ ਕਰ ਸਕੇ ਬੇਫਿਕਰ ਹੋ ਕੇ ਤੋ ਉੱਪਰਲੇ ਪਾਸੇ ਚਲਾ ਗਿਆ ਤੋ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਨਾਲ ਲੈ ਕੇ ਘਰ ਦੀ ਜਿਹੜੀ ਛੱਤ ਸੀ ਚੁਬਾਰਾ ਸੀ ਉੱਤੇ ਚਲਾ ਗਿਆ
ਧਰਿਓ ਕਟੋਰਾ ਤਾਕ ਮੈਂ ਸੋ ਪਰੀ ਨਿਕਾਰੀ
ਕਹਿੰਦੇ ਰੱਖ ਕੇ ਨਾ ਸਾਹਮਣੇ ਟਾਕੀ ਸੀ ਉੱਪਰਲੇ ਪਾਸੇ ਇੱਕ ਬਣੀ ਉਹਦੇ ਵਿੱਚ ਕਟੋਰਾ ਧਰ ਕੇ ਛੇਵੇਂ ਪਾਤਸ਼ਾਹ ਜੀ ਇੱਧਰ ਉੱਧਰ ਥੋੜਾ ਜਿਹਾ ਖੇਡਣ ਲੱਗ ਪਏ ਨੇ ਪੁੜੀ ਕੱਢੀ ਆਪਣੀ ਪੱਗ ਦੇ ਵਿੱਚੋਂ ਜ਼ਹਿਰ ਵਾਲੀ ਹਾਂਜੀ
ਦਦ ਮੈਂ ਦੀਨਸ ਚਾਰ ਕਰ ਵਿੱਚ ਅੰਗੂਰੀ ਮਾਰੀ
ਪੁੜੀ ਜ਼ਹਿਰ ਵਾਲੀ ਦਹੀਂ ਵਿੱਚ ਮਿਲਾ ਕੇ ਤੇ ਆਪਣੀ ਉਂਗਲ ਦੇ ਨਾਲ ਹੀ ਉਹ ਜ਼ਹਿਰ ਜਿਹੜਾ ਸੀ ਸਾਰਾ ਉਸ ਦਹੀਂ ਦੇ ਵਿੱਚ ਘੋਲ ਦਿੱਤਾ ਬਣਾ ਦਿੱਤਾ
ਨੀਕੋ ਦਿਓ ਮਿਲਾਏ ਕਹਿ ਨੈ ਲਖੀਏ ਨਿਆਰੇ
ਜ਼ਹਿਰ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਮਿਲਾ ਦਿੱਤਾ ਵੀ ਪਤਾ ਨਾ ਲੱਗੇ ਵੀ ਵਿੱਚ ਜ਼ਹਿਰ ਮਿਲਿਆ ਹੋਇਆ ਉਹਦਾ ਰੰਗ ਵੀ ਨਾ ਬਦਲੇ ਦਹੀਂ ਦਾ ਇਹੋ ਜਿਹੇ ਤਰੀਕੇ ਦੇ ਨਾਲ ਵਿੱਚ ਜ਼ਹਿਰ ਸਾਰਾ ਮਿਲਾ ਦਿੱਤਾ
ਧਰਕਤ ਛਾਤੀ ਤ੍ਰਾਸ ਕਰ ਇਤ ਉਤੇ ਨਿਆਰੇ
ਪਰ ਜਦੋਂ ਇਹ ਪਾਪ ਕਰ ਰਿਹਾ ਇਹਦਾ ਕਲੇਜਾ ਇਹਦਾ ਹਿਰਦਾ ਜਿਹੜਾ ਦਿਲ ਹੈ ਬੜੀ ਤੇਜ਼ੀ ਨਾਲ ਧੜਕਦਾ ਡਰ ਨਾਲ ਇੱਧਰ ਉੱਧਰ ਵੇਖਦਾ ਵੀ ਕੋਈ ਵੇਖ ਨਾ ਲਵੇ ਕੋਈ ਆ ਨਾ ਜਾਵੇ ਪਾਪੀ ਬੰਦੇ ਦਾ ਹਿਰਦਾ ਏਦਾਂ ਹੀ ਧੜਕਦਾ ਹੁੰਦਾ ਪਾਪ ਕਰਨ ਵੇਲੇ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਸੱਜੇ ਖੱਬੇ ਵੇਖਦਾ ਤੇ ਨਾਲੇ ਵਿੱਚ ਕਾਹਲੀ ਨਾਲ ਘੋਲਦਾ ਹੈ
ਬਿਪਰ ਛਿਪਰ ਕੋ ਕਰ ਤਪਾ ਗੈ ਹੱਥ ਕਟੋਰਾ
ਕਾਹਲੀ ਕਾਹਲੀ ਕਰਦਾ ਇਕਦਮ ਜਦੋਂ ਵਿੱਚ ਘੋਲ ਕੇ ਸਾਰਾ ਜ਼ਹਿਰ ਤੇ ਨੇ ਕਟੋਰਾ ਜਿਹੜਾ ਸੀ ਦਹੀਂ ਵਾਲਾ ਹੱਥ ਚ ਫੜਿਆ
ਲੱਗਿਓ ਪਿਲਾਵਨ ਉਪਰੇ ਕਰ ਮੁਖ ਕੀ ਓਰਾ
ਰਾਜਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨੇ ਪਕੜਿਆ ਹੋਇਆ ਗੋਦ ਚ ਤੇ ਸਤਿਗੁਰੂ ਜੀ ਨੂੰ ਛਕਾਉਣ ਲੱਗਾ ਕਟੋਰਾ ਉੱਪਰ ਨੂੰ ਮਹਾਰਾਜ ਜੀ ਦੇ ਮੁਖ ਵੱਲ ਜਦੋਂ ਕਟੋਰਾ ਕੀਤਾ
ਸ੍ਰੀ ਗੁਰੂ ਹਰਗੋਬਿੰਦ ਜੀ ਸਭ ਅੰਤਰਜਾਮੀ
ਅੰਤਰਜਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਾਣੀ ਜਾਣ ਜਾਣਦੇ ਸਨ ਵੀ ਬਾਹਮਣ ਕੀ ਕਰਤੂਤ ਪਿਆ ਕਰਦਾ ਸਾਹਿਬ ਨੂੰ ਪਤਾ ਸੀ ਜਾਣੀ ਜਾਣ ਨੇ ਜਾਣਦੇ ਹਨ
ਨਾਕ ਐਂਟ ਫਿਰਿਓ ਬਦਨ ਲੱਕ ਕੈ ਦਿਜ ਖਾਮੀ
ਬਾਹਮਣ ਦਾ ਪਾਪ ਜਾਣ ਕੇ ਇਹਦਾ ਕੁਕਰਮ ਜਾਣ ਕੇ ਵੀ ਇਹਨੇ ਇਹਦੇ ਚ ਜ਼ਹਿਰ ਮਿਲਾਇਆ ਦਹੀਂ ਚ ਮਹਾਰਾਜ ਜੀ ਨੇ ਨੱਕ ਜਿਵੇਂ ਚੜਾਉਂਦੇ ਨਾ ਬੱਚੇ ਵੀ ਮੈਂ ਨੀ ਖਾਣੀ ਏਦਾਂ ਨੱਕ ਚੜਾ ਕੇ ਸਤਿਗੁਰੂ ਜੀ ਨੇ ਆਪਣਾ ਮੁੱਖ ਫੇਰ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ ਪੰਡਿਤ ਦੀ ਸਾਰੀ ਖਾਮੀ ਉਹਦਾ ਜਿਹੜਾ ਪਾਪ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਗਏ
ਦਿਜ ਨੇ ਬਲ ਤੇ ਮੋਰ ਮੁੱਖ ਕੀ ਇਸ ਮੁੱਖ ਕਟੋਰਾ
ਪੰਡਿਤ ਜਬਰੀ ਖਵਾਉਣ ਲੱਗਾ ਮਹਾਰਾਜ ਜੀ ਦਾ ਪਿਛਲੇ ਪਾਸੋਂ ਸਿਰ ਫੜ ਕੇ ਨਾ ਉਹ ਕਟੋਰਾ ਜਾਣ ਕੇ ਬਲ ਦੇ ਨਾਲ ਮਹਾਰਾਜ ਜੀ ਦੇ ਮੁੱਖ ਦੇ ਨਾਲ ਲਾਉਂਦਾ
ਬਾਕ ਕਰੂਰ ਤੇ ਚਿਰਕ ਤੋ ਹਾਉ ਇਤ ਓਰਾ
ਨਾਲੇ ਉੱਚੀ ਜੀ ਨਾਲੇ ਨਾ ਝਿੜਕਦਾ ਮਹਾਰਾਜ ਜੀ ਨੂੰ ਕਠੋਰ ਜਿਹਾ ਬੋਲ ਕੇ ਖਾਨਾ ਕਿ ਨਹੀਂ ਖਾਨਾ ਹਾਊ ਆ ਜੂਗਾ ਜਿਵੇਂ ਆਮ ਕਰਕੇ ਹਊਆ ਆ ਜਾਏਗਾ ਬੱਚਿਆਂ ਨੂੰ ਡਰਾਉਂਦੇ ਆ ਕਹਿੰਦੇ ਹਊਆ ਆ ਜਾਏਗਾ ਖਾਂਦਾ ਨੀ ਤੂੰ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁੱਸੇ ਦੇ ਨਾਲ ਤਾੜ ਕੇ ਖਵਾਉਂਦਾ
ਆਵੇ ਗੈ ਲੈ ਜਾਏਗੋ ਨਾ ਤੁਰ ਦੱਦ ਪੀਜੇ
ਹਊਆ ਆ ਜਾਏਗਾ ਲੈ ਜਾਏਗਾ ਤੈਨੂੰ ਫੜ ਕੇ ਆ ਖਾ ਲੈ ਛੇਤੀ ਨਾਲ ਦਹੀਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਏਦਾਂ ਕਹਿੰਦਾ ਕਹਿੰਦਾ ਖਾ ਲਓ ਇਹ ਦਹੀਂ ਛੇਤੀ ਨਾਲ ਹਵਾ ਆ ਜਾਏਗਾ ਲੈ ਜਾਏਗਾ ਪਕੜ ਕੇ ਤੁਹਾਨੂੰ। ਪਰ ਇਹ ਨਹੀਂ ਪਤਾ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਹਊਆ ਦੂਰ ਹੋ ਜਾਂਦਾ, ਉਹਨਾਂ ਦੇ ਤਾਂ ਦੀਦਾਰ ਕਰਕੇ ਹਊਏ ਭੱਜ ਜਾਂਦੇ ਆ ਨੱਠ ਜਾਂਦੇ ਆ। ਉਹਨਾਂ ਨੂੰ ਡਰਾ ਰਿਹਾ ਜਿਨ੍ਹਾਂ ਦੇ ਡਰ ਵਿੱਚ ਸਾਰੀ ਪ੍ਰਕਿਰਤੀ ਸਾਰਾ ਸੰਸਾਰ ਸਾਰਾ ਬ੍ਰਹਿਮੰਡ ਦਰਿਆ ਸੂਰਜ ਚੰਦਰਮਾ ਨਖੱਤਰ ਜਿਨ੍ਹਾਂ ਦੇ ਡਰ ਚ ਚੱਲਦੇ ਆ ਭੈ ਚ ਚੱਲਦੇ, ਉਹਨਾਂ ਨੂੰ ਡਰਾਉਂਦਾ ਉਹ ਵੀ ਹਊਏ ਨਾਲ ਜਿਹੜਾ ਹੁੰਦਾ ਹੀ ਨਹੀਂ। ਕਹਿਣ ਲੱਗਾ ਹਊਆ ਲੈ ਜਾਏਗਾ ਫੜ ਕੇ, ਨਹੀਂ ਤਾਂ ਦਹੀਂ ਖਾ ਲਓ।
ਅਧਿਕ ਮਧੁਰ ਐ ਸਵਾਦ ਮੈਂ ਦੇਰ ਕਰੀ ਜੇ,
ਬੜੀ ਸਵਾਦ ਹੈ ਮਿੱਠੀ ਹੈ ਵਿੱਚ ਸ਼ੱਕਰ ਪਾਈ, ਆ ਵੇਖ ਵਿੱਚ ਮਲਾਈ ਹੈ, ਆ ਵੇਖ ਮੈਂ ਆਪ ਆਪਣੇ ਹੱਥੀ ਘੋਲੀ ਹੈ, ਕਿੰਨੀ ਸਵਾਦੀ ਆ ਦਹੀਂ ਖਾ ਲੈ।
ਹਰ ਗੋਬਿੰਦ ਸ਼੍ਰੀ ਗੁਰ ਤਬੇ ਜਾਣਿਓ ਮੱਖ ਲਾਵੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾਣਗੇ ਵੀ ਇਹਨੇ ਹੁਣ ਜਬਰਦਸਤੀ ਸਾਡੇ ਮੂੰਹ ਨਾਲ ਲਾਉਣੀ ਹੈ, ਇੱਦਾਂ ਹੀ ਜਾਣੀ ਜਾਣ ਜਾਣਗੇ ਵੀ ਹੁਣ ਇਹ ਬਲ ਦੇ ਨਾਲ ਜਬਰਦਸਤੀ ਸਾਡੇ ਮੁਖ ਦੇ ਨਾਲ ਇਹ ਦਹੀਂ ਲਾਵੇਗਾ।
ਛਲ ਤੇ ਬਲ ਕੋ ਕਰਤੇ ਬਿਕ ਦੁਰਜਨ ਪਿਲਾਵੇ,
ਛਲ ਕਰਕੇ ਬਲ ਕਰਦਾ ਤੇ ਦੁਰਜਨ ਖੋਟਾ ਬੰਦਾ ਸਾਨੂੰ ਇਹ ਜ਼ਹਿਰ ਖਵਾਣਾ ਚਾਹੁੰਦਾ ਪਿਲਾਣਾ ਚਾਹੁੰਦਾ।
ਨਿਜ ਘਰ ਸੋ ਬਿਕ ਦਦੀ ਮਿਲ ਦੀਨੋ ਸੋ ਹਟਾਈ,
ਜਦੋਂ ਇਹਨੇ ਮਹਾਰਾਜ ਜੀ ਦੇ ਮੁਖ ਵੱਲ ਕੀਤੀ ਨਾ ਦਹੀਂ ਨੇੜੇ ਕੀਤੀ, ਮਹਾਰਾਜ ਜੀ ਨੇ ਅੱਗੇ ਹੱਥ ਕਰ ਲਿਆ ਆਪਣੇ ਛੇਵੇਂ ਪਾਤਸ਼ਾਹ ਨੇ, ਹੱਥ ਦੇ ਨਾਲ ਉਹ ਕਟੋਰਾ ਪਾਸੇ ਕਰ ਦਿੱਤਾ।
ਨਿਕਟ ਨਮੁਖ ਕੋ ਕਰਤ ਪੇ ਇਤੇ ਉਤ ਫਿਰ ਜਾਈ,
ਫਿਰ ਨੇੜੇ ਨੇੜੇ ਕਰਦਾ ਮਹਾਰਾਜ, ਕਦੇ ਮੂੰਹ ਸੱਜੇ ਪਾਸੇ ਕਰ ਲੈਂਦੇ ਜੇ ਉਧਰ ਕਰਦਾ ਕਟੋਰਾ ਖੱਬੇ ਪਾਸੇ ਕਰ ਲੈਂਦੇ, ਏਦਾਂ ਦਹੀਂ ਆਪਣੇ ਮੂੰਹ ਦੇ ਨੇੜੇ ਨੀ ਸਤਿਗੁਰੂ ਜੀ ਆਉਣ ਦਿੰਦੇ।
ਵਿਪਰ ਕ੍ਰੋਧ ਕੋ ਕਰ ਤਬੇ ਤਾੜਤ ਚਿੜਕੰਤਾ,
ਪੰਡਿਤ ਬੜਾ ਗੁੱਸੇ ਚ ਬੜੇ ਗੁੱਸੇ ਵਿੱਚ ਮਹਾਰਾਜ ਜੀ ਨੂੰ ਤਾੜਦਾ, ਤਾੜਦਾ ਹੋਇਆ ਝਿੜਕਦਾ ਤੇ ਝਿੜਕਾਂ ਮਾਰ ਕੇ ਕਹਿੰਦਾ ਖਾਂਦਾ ਕਿਉਂ ਨੀ, ਏਦਾਂ ਮਹਾਰਾਜ ਜੀ ਨੂੰ ਝਿੜਕਦਾ।
ਗਏ ਹੱਥ ਦੁਆ ਹੱਥ ਇੱਕ ਪਲ ਸਕਲ ਕਰੰਤਾ,
ਪੰਜ ਕੁ ਬਰਖ ਦੀ ਉਮਰ ਸੀ ਸਾਹਿਬ ਦੀ, ਇਹਨੇ ਸਾਹਿਬ ਜੀ ਦੇ ਦੋਵੇਂ ਹੱਥ ਨਾ ਆਪਣੇ ਇੱਕ ਹੱਥ ਚ ਫੜ ਲਏ ਕੱਸ ਕੇ ਬਲ ਦੇ ਨਾਲ, ਵੀ ਹੱਥ ਨਾਲ ਮਹਾਰਾਜ ਜੀ ਕਟੋਰਾ ਪਾਸੇ ਕਰ ਦਿੰਦੇ ਸੀ, ਇਹਨੇ ਪਾਤਸ਼ਾਹ ਜੀ ਦੇ ਹੱਥ ਦੋਵੇਂ ਹੀ ਆਪਣੇ ਇੱਕ ਹੱਥ ਦੇ ਵਿੱਚ ਫੜ ਲਏ ਮਲੇਛ ਨੇ।
ਦੁਤੀਆ ਹੱਥ ਸੋ ਦੱਦ ਗਏ ਮੁੱਖ ਬਲ ਕਰ ਲਾਏ,
ਦੂਜੇ ਹੱਥ ਚ ਦਹੀਂ ਵਾਲਾ ਕਟੋਰਾ ਫੜ ਕੇ ਤੇ ਉਹ ਦਹੀਂ ਮਹਾਰਾਜ ਜੀ ਦੇ ਮੁੱਖ ਨੂੰ ਲਾਈ।
ਨੇਤਰ ਦਿਖਾਵਤ ਲਾਲ ਕਰ ਬੜ ਤਰਾਸ ਉਪਾਏ,
ਆਪਣੀ ਅੱਖਾਂ ਲਾਲ ਸੁਰਖ ਕਰਕੇ ਮਹਾਰਾਜ ਜੀ ਨੂੰ ਵਿਖਾਉਂਦਾ, ਡਰਾਉਣਾ ਚਾਹੁੰਦਾ ਤੇ ਡਰਾ ਕੇ ਕਹਿੰਦਾ ਖਾ ਲੋ।
ਹਰ ਗੋਬਿੰਦ ਮੁੱਖ ਬਲ ਤਰੇ ਚਿੰਗਾਰ ਪੁਕਾਰੀ,
ਪਾਤਸ਼ਾਹ ਨੇ ਜਦੋਂ ਵੇਖਿਆ ਵੀ ਬਾਹਮਣ ਬਾਦ ਨੀ ਪਿਆ ਆਉਂਦਾ, ਮਹਾਰਾਜ ਛੇਵੇਂ ਪਾਤਸ਼ਾਹ ਫਿਰ ਉੱਚੀ ਜੀ ਪੂਰਾ ਬਲ ਜਿੰਨਾ ਛਾਤੀ ਚ ਤਾਣ ਸੀ ਸਰੀਰ ਦਾ, ਬਾਲਕ ਦੇ ਸਰੀਰ ਚ ਜਿੰਨਾ ਤਾਣ ਹੁੰਦਾ, ਮਹਾਰਾਜ ਜੀ ਨੇ ਉੱਚੀ ਜੀ ਚੰਗਾੜ ਮਾਰੀ ਸਤਿਗੁਰੂ ਛੇਵੇਂ ਪਾਤਸ਼ਾਹ ਨੇ।
ਸ਼ੋਰ ਕਰਿਓ ਉੱਚੇ ਮਹਾ ਰੋਦਤ ਰਵ ਭਾਰੀ,
ਮਹਾਰਾਜ ਜੀ ਨੇ ਉੱਚੀ ਆਵਾਜ਼ ਵਿੱਚ ਰੋਣਾ ਸ਼ੁਰੂ ਕਰ ਦਿੱਤਾ, ਉੱਚੀ ਉੱਚੀ ਵੀ ਪੂਰੇ ਮਹਿਲਾਂ ਵਿੱਚ ਆਵਾਜ਼ ਜਾਵੇ, ਇੰਨੀ ਉੱਚੀ ਆਵਾਜ਼ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੁਦਨ ਕੀਤਾ ਬਾਲਾ ਪ੍ਰੀਤਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਦਦੀ ਲਗਾਈ ਅਦਰ ਸੋ ਦਿਜ ਅਦਮ ਸੁਜੋਰੇ,
ਪਾਪੀ ਨੇ ਫਿਰ ਵੀ ਦਹੀਂ ਦਾ ਥੋੜਾ ਜਿਹਾ ਤੁਪਕਾ ਇੱਕ ਮਹਾਰਾਜ ਜੀ ਦੇ ਬੁੱਲਾਂ ਦੇ ਨਾਲ ਲਾ ਹੀ ਦਿੱਤਾ ਥਲੜੇ ਪਾਸੇ, ਪਾਤਸ਼ਾਹ ਦੇ ਮੁੱਖ ਦੇ ਵਿੱਚ ਤਾਂ ਨਹੀਂ ਗਿਆ ਪਰ ਮਹਾਰਾਜ ਜੀ ਦੇ ਬੁੱਲਾਂ ਦੇ ਨਾਲ ਫਿਰ ਵੀ ਥੋੜੀ ਜੀ ਦਹੀਂ ਜਿਹੜੀ ਉਹ ਲਾ ਦਿੱਤੀ। ਪਰ ਪਾਤਸ਼ਾਹ ਜੀ ਜਦੋਂ ਉੱਚੀ ਉੱਚੀ ਰੁਦਨ ਕਰਨ ਲੱਗ ਪਏ,
ਤਉ ਸ਼ਬਦ ਅਤ ਸਿਸ ਕਰਿਓ ਇਤੇ ਉਤ ਮੁਖ ਮੋਰੇ,
ਮਹਾਰਾਜ ਜੀ ਉੱਚੀ ਆਵਾਜ਼ ਚ ਰੋਂਦੇ ਨਾਲ ਸੱਜੇ ਖੱਬੇ ਮੂੰਹ ਕਰਦੇ ਤੇ ਮੂੰਹ ਬੰਦ ਵੀ ਕਰ ਲੈਂਦੇ ਜਦੋਂ ਨੇੜੇ ਕਰਦਾ ਮੂੰਹ ਦੇ, ਮਹਾਰਾਜ ਜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਰੁਦਨ ਕਰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ।
ਕਰ ਪਕਰੇ ਕਰ ਜੋਰ ਸੋ ਦਦ ਦਿਸ਼ਮੁਖ ਫੇਰੇ,
ਹੱਥ ਫੜ ਕੇ ਮਹਾਰਾਜ ਜੀ ਦੇ ਦੋਵੇਂ ਹੱਥ ਆਪਣੇ ਹੱਥ ਚ ਪੱਕੇ ਫੜ ਕੇ ਤੇ ਦਹੀਂ ਜਿਹੜੀ ਦਹੀਂ ਵਾਲਾ ਹੱਥ ਹੈ ਉਹ ਮਹਾਰਾਜ ਜੀ ਦੇ ਮੁਖ ਵਾਲੇ ਨੇੜੇ ਕਰਦਾ, ਮਹਾਰਾਜ ਜੀ ਮੂੰਹ ਫੇਰ ਲੈਂਦੇ ਸੱਜੇ ਖੱਬੇ ਕਰ ਲੈਂਦੇ।
ਕਿਆ ਹੋਵਤ ਐ ਤੋਹੇ ਕੋ ਉੱਚੇ ਇਮਟੇਰੇ,
ਉੱਚੀ ਉੱਚੀ ਆਵਾਜ਼ ਚ ਬੋਲਦਾ ਕੀ ਹੋ ਗਿਆ ਲਾਲ ਜੀ ਤੁਹਾਨੂੰ ਕੀ ਹੋ ਗਿਆ, ਨਾਲੇ ਅੱਖਾਂ ਘੂਰੀ ਜਾਂਦਾ ਨਾਲੇ ਵੀ ਥੱਲੇ ਆਵਾਜ਼ ਏਦਾਂ ਦੀ ਜਾਵੇ ਵੀ ਮਿੱਠਾ ਮਿੱਠਾ ਬੋਲਦਾ, ਕੀ ਹੋ ਗਿਆ ਲਾਲ ਜੀ ਕਿਉਂ ਰੋਂਦੇ ਹੋ ਤੁਸੀਂ ਕਿਉਂ ਨੀ ਦਹੀਂ ਖਾਂਦੇ, ਏਦਾਂ ਉੱਚੀ ਉੱਚੀ ਬੋਲਦਾ।
ਜੇ ਨੇ ਪੀਵਤ ਅਬ ਪਲਾ ਆਵਤ ਹੈ ਹਾਉ,
ਫਿਰ ਕਹਿੰਦਾ ਜੇ ਹੁਣ ਨਾ ਪੀਤੀ ਨਾ ਤੁਸੀਂ ਦਹੀਂ ਤੇ ਹੁਣ ਆ ਹੀ ਜਾਣਾ ਹਊਆ, ਹੁਣ ਨੀ ਮੈਂ ਬਚਾਣਾ। ਹੁਣ ਹਊਆ ਆ ਜਾਏ ਅੱਗੇ ਤਾਂ ਮੈਂ ਰੋਕ ਦਿੱਤਾ, ਹੁਣ ਆ ਜਾਏਗਾ ਹਊਆ ਜੇ ਤੁਸੀਂ ਦਹੀਂ ਨਾ ਪੀਤੀ।
ਗੈਲੀ ਵੇ ਛੋਰੇ ਨਹੀਂ ਮੈਂ ਤੂੰ ਚੱਲ ਜਾਉ।
ਉਹ ਆ ਕੇ ਹਊਆ ਤੁਹਾਨੂੰ ਫੜ ਲਏਗਾ ਤੇ ਤੁਹਾਨੂੰ ਛੱਡਣਾ ਨੀ ਉਹਨੇ, ਮੈਂ ਤਾਂ ਟੁਰ ਜਾਣਾ, ਮੈਂ ਚਲਾ ਜਾਣਾ, ਪਰ ਉਹ ਹਊਏ ਨੇ ਤੁਹਾਨੂੰ ਨੀ ਛੱਡਣਾ ਜੇ ਉਹ ਆ ਗਿਆ, ਜੇ ਉਹਨੇ ਪਕੜ ਲਿਆ।
ਫਿਰ ਕੀਰ ਬੋ ਕਰਤੇ ਕਬੋ ਪਰਚਾਵੇ।
ਇਹ ਤਾਂ ਕਦੇ ਪਰਚਾਉਂਦਾ ਵੀ ਆ ਗੱਲਾਂ ਦੇ ਨਾਲ, ਕਦੇ ਹੇਰ ਫੇਰ ਕਰਕੇ ਕਿਸੇ ਤਰੀਕੇ ਦਹੀਂ ਖਵਾਉਣਾ ਚਾਹੁੰਦਾ ਹੈ।
ਹੱਥ ਗਰੀਬ ਦਿੜ ਗਏ ਕਰੇ ਦਦ ਸਮੁੱਖ ਲਿਜਾਵੇ।
ਪਿਛਲੇ ਪਾਸਿਓ ਮਹਾਰਾਜ ਜੀ ਦੀ ਜਿਹੜੀ ਗਰਦਨ ਹੁੰਦੀ ਗਿੱਛੀ, ਉਥੋਂ ਇਹਨੇ ਹੱਥ ਨਾਲ ਬੜੀ ਮਜ਼ਬੂਤੀ ਨਾਲ ਫੜ ਕੇ, ਇੱਕ ਹੱਥ ਚ ਦਹੀਂ ਫੜ ਕੇ ਜ਼ੋਰ ਨਾਲ ਮੂੰਹ ਨਾਲ ਦਹੀਂ ਲਾਉਂਦਾ ਹੈ।
ਇੱਕ ਬਾਰ ਕਿਮ ਪੀਲੇ ਚਾਹਤ ਚਿਤ ਮਾਈ।
ਮਨ ਨਹੀਂ ਚਾਹੁੰਦਾ ਇਹ ਬਾਹਮਣ ਖੋਟਾ ਵੀ ਕਿਸੇ ਤਰੀਕੇ ਇੱਕ ਵਾਰ ਇਹ ਦਹੀਂ ਪੀ ਲੈਣ, ਇਹਨਾਂ ਦੇ ਮੁੱਖ ਚੋਂ ਅੰਦਰ ਚਲੀ ਜਾਵੇ।
ਬੋਰ ਕਰੇ ਰੋਦਨ ਅਧਿਕ ਮੁਝ ਕੋ ਡਰ ਨਾਈ।
ਮੁੜ ਕੇ ਭਾਵੇਂ ਜਿੰਨਾ ਮਰਜ਼ੀ ਰੋਈ ਜਾਵੇ ਫਿਰ ਮੈਨੂੰ ਕੋਈ ਡਰ ਨਹੀਂ। ਜੇ ਪਹਿਲਾਂ ਰੋਇਆ ਤੇ ਇਹਦਾ ਰੋਣਾ ਸੁਣ ਕੇ ਮਾਤਾ ਨੇ ਆ ਜਾਣਾ ਭੱਜ ਕੇ, ਸੇਵਾਦਾਰਾਂ ਨੇ ਆ ਜਾਣਾ, ਦਾਸਾਂ ਨੇ ਆ ਜਾਣਾ। ਜੇ ਇੱਕ ਵਾਰੀ ਦਹੀਂ ਇਹਦੇ ਅੰਦਰ ਚਲੀ ਗਈ, ਮੁੜ ਕੇ ਭਾਵੇਂ ਜਿੰਨਾ ਮਰਜ਼ੀ ਰੋ ਲੈ ਫਿਰ ਮੈਨੂੰ ਕੋਈ ਡਰ ਨਹੀਂ, ਕੋਈ ਭੈ ਨਹੀਂ, ਮੇਰਾ ਕੰਮ ਬਣ ਜਾਏਗਾ।
ਕੰਪਤ ਕਰ ਤ੍ਰਾਸਤ ਰਿਦਾ ਧੀਰਜ ਸਭ ਨਾਸ਼ਾ।
ਸਤਿਗੁਰੂ ਜੀ ਰੋਣ ਲੱਗ ਪਏ ਤੇ ਹੱਥ ਕੰਬਣ ਲੱਗ ਪਏ, ਡਰਿਆ ਪਹਿਲਾਂ ਹੀ ਹੋਇਆ ਸੀ, ਮਨ ਡਰੀ ਜਾਂਦਾ, ਇਹਦਾ ਸਰੀਰ ਪਸੀਨੋ ਪਸੀਨੀ ਹੋ ਗਿਆ, ਚਿਹਰੇ ਤੇ ਪਸੀਨਾ, ਭੈ ਦੇ ਨਾਲ ਕੰਬਦਾ ਤੇ ਡਰਦਾ।
ਰੁਦਤ ਪਸਾਰਤ ਬਦਨ ਜਬ ਦਦ ਮੁੱਖ ਮੁੱਖ ਪਾਸਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਉੱਚੀ ਰੁਦਨ ਕਰਨ ਲੱਗੇ ਤੇ ਦਹੀਂ ਮਹਾਰਾਜ ਜੀ ਦੇ ਨੇੜੇ ਮੂੰਹ ਦੇ ਕਰਦਾ, ਥੋੜੀ ਜਿਹੀ ਦਹੀਂ ਸਤਿਗੁਰਾਂ ਦੇ ਮੁੱਖ ਨਾਲ ਲੱਗੀ ਹੈ।
ਪਾਵੋ ਕਿਮੋ ਲੰਘਾਏ ਲੇ ਉਦਰੰਤਰ ਜਾਵੇ।
ਬਸ ਇਹੀ ਸੋਚਦਾ ਵੀ ਕਿਵੇਂ ਇਹਨਾਂ ਦੇ ਮੂੰਹ ਵਿੱਚ ਦਹੀਂ ਪਾਵਾਂ, ਸਤਿਗੁਰੂ ਕਾਬੂ ਨਹੀਂ ਆਉਂਦੇ ਇਹਨਾਂ ਦੇ, ਬਾਹਮਣ ਦੇ ਕਾਬੂ ਨਹੀਂ ਆਉਂਦੇ। ਇਹ ਕਿਸੇ ਤਰੀਕੇ ਕਦੇ ਗਿੱਛੀ ਤੋਂ ਫੜਦਾ, ਕਦੇ ਇੱਕ ਹੱਥ ਨਾਲ ਦੋਵੇਂ ਬਾਹਾਂ ਫੜ ਲੈਂਦਾ ਹੱਥ ਮਹਾਰਾਜ ਜੀ ਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਾਬੂ ਨਹੀਂ ਆਉਂਦੇ।
ਪੁਨ ਚੋਰੀ ਛੱਪ ਜਾਏਗੀ ਕਾਰਜ ਬਣ ਆਵੇ।
ਸੋਚਦਾ ਕਿਸੇ ਤਰੀਕੇ ਇਹਨਾਂ ਦੇ ਪੇਟ ਦੇ ਅੰਦਰ ਇਹ ਦਹੀਂ ਚਲੀ ਜਾਵੇ ਫਿਰ ਮੇਰੀ ਚੋਰੀ ਛੱਪ ਜਾਏਗੀ, ਮੇਰਾ ਕਾਰਜ ਸਵਰ ਜਾਏਗਾ, ਮੇਰੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ, ਬਾਬੇ ਪ੍ਰਿਥੀ ਚੰਦ ਦਾ ਕਿਹਾ ਕੰਮ ਪੂਰਾ ਹੋ ਜਾਵੇਗਾ।
ਰੁਦਤ ਪੁਕਾਰੇ ਉੱਚ ਤਬ ਦੇ ਦੂਰ ਸੁਣਾਈ।
ਜਦੋਂ ਛੇਵੇਂ ਪਾਤਸ਼ਾਹ ਉੱਚੀ ਉੱਚੀ ਆਵਾਜ਼ ਵਿੱਚ ਰੁਦਨ ਕਰਨ ਲੱਗੇ ਤੇ ਦੂਰ ਤੱਕ ਉਹ ਆਵਾਜ਼ ਸੁਣਾਈ ਦੇਣ ਲੱਗੀ।
ਸ਼੍ਰੋਣ ਪਰੀ ਧੁਨ ਗੰਗ ਕੇ ਬੈਠੀ ਜਿਸ ਥਾਈ।
ਮਹਾਰਾਜ ਛੇਵੇਂ ਪਾਤਸ਼ਾਹ ਦੇ ਰੁਦਨ ਦੀ ਆਵਾਜ਼ ਇਕਦਮ ਮਾਤਾ ਗੰਗਾ ਜੀ ਦੇ ਕੰਨਾਂ ਚ ਪਈ। ਮਾਤਾ ਜੀ ਜਿੱਥੇ ਬੈਠੇ ਸਨ ਥੱਲੇ ਚੁਬਾਰੇ ਤੇ ਸਨ, ਸਤਿਗੁਰੂ ਜੀ ਛੇਵੇਂ ਪਾਤਸ਼ਾਹ ਮਾਤਾ ਜੀ ਥੱਲੇ ਸਨ। ਜਦੋਂ ਮਾਤਾ ਜੀ ਦੇ ਕੰਨਾਂ ਚ ਛੇਵੇਂ ਪਾਤਸ਼ਾਹ ਜੀ ਦੇ ਰੁਦਨ ਦੀ ਆਵਾਜ਼ ਪਈ,
ਆਤੁਰ ਸ਼ਬਦ ਦੁਖਾਰ ਤੋਂ ਜੋ ਸੁਣਿਓ ਨਾ ਜਾਈ।
ਇੰਨੇ ਆਤੁਰ ਹੋ ਕੇ ਮਹਾਰਾਜ ਜੀ ਰੁਦਨ ਕਰ ਰਹੇ ਨੇ ਵੀ ਸੁਣਿਆ ਨੀ ਜਾਂਦਾ, ਮਾਂ ਦਾ ਤਾਂ ਕਾਲਜਾ ਫਟਦਾ ਪੁੱਤ ਦਾ ਰੋਣਾ ਸੁਣ ਕੇ। ਮਾਤਾ ਜੀ ਇੰਨਾ ਸਨੇਹ ਕਰਦੇ, ਇਕਦਮ ਹਿਰਦੇ ਨੂੰ ਹੌਲ ਜਿਹਾ ਪਿਆ, ਜਿਵੇਂ ਛੇਵੇਂ ਪਾਤਸ਼ਾਹ ਰੁਦਨ ਕੀਤਾ ਨਾ, ਮਾਤਾ ਜੀ ਦੇ ਕੰਨਾਂ ਵਿੱਚ ਜਦੋਂ ਆਵਾਜ਼ ਪਈ ਇਕਦਮ ਹੌਲ ਜਿਹਾ ਉੱਠਿਆ ਵੀ ਲਾਲ ਜੀ ਕਦੇ ਏਦਾਂ ਰੋਏ ਨੀ ਪਹਿਲਾਂ, ਕਦੇ ਏਦਾਂ ਰੁਦਨ ਨੀ ਕੀਤਾ। ਹਾਂਜੀ,
ਦੂਰਤ ਸ਼੍ਰੀ ਅਰਜਨ ਨਿਕਟ ਤੂਰਨ ਚੱਲ ਆਈ।
ਇਕਦਮ ਮਾਤਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਆਏ ਚੱਲ ਕੇ।
ਹਰ ਗੋਬਿੰਦ ਕਿਤ ਰੁਦਤੇ ਬਹੁ ਵਿਆਕੁਲ ਬਾਨੀ।
ਮਾਤਾ ਜੀ ਨੂੰ ਨੀ ਸੀ ਪਤਾ ਵੀ ਲਾਲ ਜੀ ਉੱਪਰ ਨੇ, ਮਾਤਾ ਜੀ ਪੰਜਵੇਂ ਪਾਤਸ਼ਾਹ ਕੋਲ ਆਏ ਵੀ ਲਾਲ ਜੀ ਕਿੱਥੇ ਰੋ ਰਹੇ ਨੇ, ਉਹਨਾਂ ਦੀ ਆਵਾਜ਼ ਕਿੱਥੇ ਰੋਣ ਦੀ ਸੁਣਾਈ ਆ ਰਹੀ ਹੈ, ਕਿੱਥੇ ਰੁਦਨ ਕਰ ਰਹੇ ਨੇ।
ਸੁਨਿਯਤ ਉੱਚ ਪੁਕਾਰ ਤੋਂ ਅਤ ਸੰਕਟ ਸਾਨੀ।
ਬਹੁਤ ਜ਼ਿਆਦਾ ਉੱਚੀ ਰੁਦਨ ਕਰ ਰਹੇ ਨੇ, ਉਹ ਜਾਪਦਾ ਜਿਵੇਂ ਬੜਾ ਵੱਡਾ ਸੰਕਟ ਹੋਵੇ ਬੱਚੇ ਨੂੰ, ਜਿਵੇਂ ਕਿਸੇ ਦੇ ਪੇਟ ਚ ਦਰਦ ਹੁੰਦੀ ਹੈ ਬਾਲਕ ਦੇ, ਏਦਾਂ ਰੁਦਨ ਕਰ ਰਹੇ ਨੇ।
ਸ਼੍ਰੀ ਗੁਰ ਪਾਖਤ ਪ੍ਰਾਤ ਤੇ ਦਿਜ ਗੋਦੀ ਲੀਨਾ।
ਪੰਜਵੇਂ ਪਾਤਸ਼ਾਹ ਕਹਿਣ ਲੱਗੇ ਗੰਗਾ ਵੀ ਅੱਜ ਸਵੇਰ ਤੋਂ ਹੀ ਪੰਡਿਤ ਜੀ ਨੇ ਚੁੱਕਿਆ ਹੋਇਆ ਸ਼੍ਰੀ ਹਰਗੋਬਿੰਦ ਸਾਹਿਬ ਨੂੰ, ਉਹਨਾਂ ਨੇ ਆਪਣੀ ਗੋਦੀ ਚ ਪੰਡਿਤ ਨੇ ਬ੍ਰਾਹਮਣ ਨੇ ਖੜਾਵੇ ਨੇ ਚੁੱਕਿਆ ਹੋਇਆ।
ਉਪਰਲੇ ਘਰ ਮੈਂ ਗਏ
ਕੱਛ ਜਾਏ ਨਾ ਚੀਨਾ।
ਉੱਪਰ ਲੈ ਕੇ ਗਿਆ ਹੋਇਆ ਸਵੇਰ ਦਾ ਚੁਬਾਰੇ ਤੇ ਵਾਹਵਾ ਝੱਟ ਹੋ ਗਿਆ ਉਹਨੂੰ ਲੈ ਕੇ ਗਏ ਨੂੰ ਵੀ ਹੁਣ ਪਤਾ ਨੀ ਵੀ ਕਿਉਂ ਰੋਂਦੇ ਨੇ ਉੱਤੇ ਕੀ ਰੁਦਨ ਕਿਉਂ ਖਬਰੇ ਉਹ ਖੜਾਵਾ ਕੀ ਪਿਆ ਕਰਦਾ।
ਹੋਲ ਪਿੱਖੇ ਉਰ ਗੰਗ ਕੇ ਗੁਰਦਾਸ ਪਠਾਏ।
ਮਾਤਾ ਗੰਗਾ ਜੀ ਨੂੰ ਫਿਕਰਮੰਦ ਵੇਖ ਕੇ ਸਾਹਿਬ ਨੇ ਆਖਿਆ ਸੇਵਾਦਾਰ ਨੂੰ ਵੀ ਜਾਓ ਜਾ ਕੇ ਵੇਖੋ ਤੇ ਬਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਕਿਉਂ ਰੋਂਦੇ ਨੇ।
ਛਿਪਰ ਬਿੱਲੂ ਕੇ ਜਾਏ ਕਰ ਕੈਸੇ ਰੁਦਨਾਏ।
ਜਾ ਕੇ ਛੇਤੀ ਵੇਖੋ ਵੀ ਕਿਉਂ ਰੋਂਦੇ ਨੇ ਬਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਸਾਹਿਬਜ਼ਾਦਾ ਜੀ ਰੁਦਨ ਕਿਉਂ ਕਰ ਰਹੇ ਨੇ।
ਦੋਰਤ ਦਾਸ ਪਹੁੰਚੇ ਜੈ ਏਕਲ ਠਾਂਡੇ।
ਦਾਸ ਜਿਹੜਾ ਸੀ ਭੱਜ ਕੇ ਉੱਤੇ ਚੁਬਾਰੇ ਤੇ ਗਿਆ ਜਿੱਥੇ ਖੜਾਵਾ ਖੜਾ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਹਨ।
ਹੱਥ ਵਿਖੇ ਦਦ ਲੈ ਰਹੇ ਛੋਰੇ ਕਰ ਗਾਡੇ।
ਪਹਿਲਾਂ ਤਾਂ ਉਹਨੇ ਬੜਾ ਪੱਕਾ ਪੀਡਾ ਫੜਿਆ ਸੀ ਛੇਵੇਂ ਪਾਤਸ਼ਾਹ ਨੂੰ, ਜਦੋਂ ਵੇਖਿਆ ਨਾ ਵੀ ਉੱਤੇ ਦਾਸ ਆ ਗਿਆ ਉਹਨੇ ਛੱਡ ਦਿੱਤਾ ਮਹਾਰਾਜ ਜੀ ਨੂੰ ਤੇ ਹੱਥ ਚ ਦਹੀਂ ਦਾ ਕਟੋਰਾ ਲੈ ਕੇ ਖੜਾਵਾ ਖੜਾ ਜਿਵੇਂ ਮਿੰਨਤਾਂ ਕਰਦਾ ਹੋਵੇ ਏਦਾਂ ਮਹਾਰਾਜ ਜੀ ਦੇ ਸਾਹਮਣੇ ਖਲੋਤਾ।
ਰੁਦਨਾਇਓ ਕਿਮ ਬਿਪਰੇ ਤੁਮ ਗੁਰ ਸੁਣ ਕਰ ਪੂਛਾ।
ਦਾਸ ਨੇ ਉਸ ਬ੍ਰਾਹਮਣ ਨੂੰ ਆ ਕੇ ਪੁੱਛਿਆ ਉਹ ਪੰਡਤਾ ਕੀ ਗੱਲ ਹੈ, ਸਾਹਿਬਜ਼ਾਦੇ ਨੂੰ ਕਿਉਂ ਰਵਾਇਆ ਤੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਕਿਉਂ ਰਵਾਇਆ ਮਹਾਰਾਜ, ਗੁਰੂ ਅਰਜਨ ਸਾਹਿਬ ਜੀ ਪੁੱਛਦੇ ਨੇ।
ਕਹਿਤ ਸੋ ਮੈਂ ਦਦ ਪਿਆਵ ਤੂੰ ਬੋਲਤ ਛਬ ਛੂਚਾ।
ਖੜਾਵਾ ਪਹਿਲਾਂ ਹੀ ਡਰਿਆ ਹੋਇਆ, ਜਦੋਂ ਸਿੱਖ ਨੇ ਥੋੜਾ ਜਿਹਾ ਗਰਜਵੀ ਜੀ ਆਵਾਜ਼ ਚ ਗਿਆ ਹੋਰ ਡਰ ਗਿਆ। ਖੈਰਾ ਜੀ ਮੈਂ ਥੋੜੀ ਰਵਾਇਆ ਜੀ, ਮੈਂ ਤਾਂ ਦਹੀਂ ਖਵਾਨਾ, ਇਹਨਾਂ ਨੂੰ ਖਬਰੇ ਕੀ ਹੁੰਦਾ ਵੀ ਦਹੀਂ ਖਾਂਦੇ ਨੇ, ਅੱਗੇ ਵੀ ਰੋਜ਼ ਮੇਰੇ ਹੱਥੋਂ ਖਾਂਦੇ ਐ, ਅੱਜ ਵੀ ਦਹੀਂ ਖਵਾਨਾ ਤੇ ਰੋਈ ਜਾਂਦੇ ਨੇ ਖਾਂਦੇ ਨਹੀਂ।
ਮੈਂ ਪੀਵ ਤੇ ਇਮ ਜਾਣ ਕੈ ਚਿਰ ਕਿਉਂ ਡਰ ਪਾਏ।
ਮੈਂ ਦਹੀਂ ਖਵਾਂਦਾ ਸੀ ਇਹ ਪੀਂਦੇ ਨਹੀਂ ਸੀ, ਮੈਂ ਥੋੜਾ ਜਿਹਾ ਝਿੜਕਿਆ ਜ਼ਰੂਰ ਹੈ ਵੀ ਹਊਆ ਆ ਕੇ ਫੜ ਲਏਗਾ ਤੇ ਇਹ ਅੱਗੋਂ ਰੋਣ ਲੱਗ ਪਏ ਨੇ।
ਤੂੰ ਪੀ ਪਿਕ ਅਬ ਖਰੋ ਰਹੋ ਪੁਨ ਮੁਕ ਟਿਗ ਲਿਆਏ।
ਆ ਵੇਖ ਤੇਰੇ ਸਾਹਮਣੇ ਵੀ ਮੈਂ ਹੁਣ ਖਵਾਨਾ ਦੇ ਖਾਂਦੇ ਕੋਈ ਨੀ, ਕਹਿੰਦੇ ਆ ਵੇਖ। ਏਦਾਂ ਕਹਿ ਕੇ ਉਹਨੇ ਪੰਡਿਤ ਨੇ ਫਿਰ ਕਟੋਰਾ ਮਹਾਰਾਜ ਜੀ ਦੇ ਮੁਖ ਵੱਲ ਕੀਤਾ ਛੇਵੇਂ ਪਾਤਸ਼ਾਹ ਦੇ।
ਹੱਥ ਸਾਤ ਤੇ ਹਟ ਕੇ ਪਿਕ ਨਾਕ ਚੜਾਏ।
ਮਹਾਰਾਜ ਜੀ ਨੇ ਹੱਥ ਦੇ ਨਾਲ ਕਟੋਰਾ ਪਾਸੇ ਕਰਕੇ ਤੇ ਫਿਰ ਆਪਣੀ ਨੱਕ ਚੜਾ ਲਈ ਵੀ ਮੈਂ ਨੀ ਦਹੀਂ ਖਾਣੀ।
ਦੇਖ ਦਾਸ ਨਿਜ ਨੈਣ ਤੇ ਗੁਰ ਤੀਰ ਬਤਾਏ।
ਸੇਵਾਦਾਰ ਸੀ ਉਹਨੇ ਆ ਕੇ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਦੱਸਿਆ।
ਬੌਰ ਪਠਿਓ ਅਬ ਜਾਏ ਕੈ ਆਨੋ ਅਮ ਪਾਸੇ।
ਮਹਾਰਾਜ ਜੀ ਨੇ ਆਖਿਆ ਜਾਓ ਲਾਲ ਜੀ ਨੂੰ ਸਾਡੇ ਕੋਲ ਲੈ ਆਓ, ਇੱਥੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਇੱਥੇ ਸਾਡੇ ਕੋਲ ਲੈ ਆਓ।
ਕਿਉਂ ਨੇ ਪੀਵਤ ਦਦੀ ਕੋ ਬੜ ਰੁਦਨ ਪ੍ਰਕਾਸ਼ੇ।
ਦੇਖਦੇ ਆ ਵੀ ਅੱਗੇ ਰੋਜ਼ ਵੀ ਸ਼ੌਂਕ ਨਾਲ ਦਹੀਂ ਪੀਂਦੇ ਆ ਤੇ ਅੱਜ ਕਿਉਂ ਨੀ ਪੀਂਦੇ, ਲਿਆਓ ਸਾਡੇ ਸਾਹਮਣੇ ਅਸੀਂ ਵੇਖਦੇ ਆ।
ਦਦ ਸਮੇਤ ਆਨੋ ਦੋਹਨ ਕਿਆ ਕਾਰਨ ਹੋਵਾ।
ਕਹਿੰਦੇ ਪੰਡਿਤ ਨੂੰ ਵੀ ਲੈ ਆਓ, ਖੜਾਵੇ ਨੂੰ ਵੀ ਤੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਦਹੀਂ ਸਮੇਤ ਲੈ ਆਓ ਇੱਥੇ, ਅਸੀਂ ਵੇਖਦੇ ਆ ਵੀ ਕਿਉਂ ਨੀ ਖਾਂਦੇ, ਕਿਉਂ ਰੋਕਦੇ ਨੇ, ਕਿਉਂ ਟੋਕਦੇ ਨੇ, ਪੁੱਛਦੇ ਆ ਉਹਨਾਂ ਤੋਂ।
ਆਪਣਾ ਹਜ਼ੂਰ ਖਵਾਏ ਐ ਦੇਖੋ ਕਿ ਮਰੂਆ।
ਲਿਆਓ ਅਸੀਂ ਆਪਣੇ ਸਾਹਮਣੇ ਖਵਾਨੇ ਆ ਤੇ ਵੇਖਨੇ ਆ ਵੀ ਕਿਉਂ ਰੋਂਦੇ ਨੇ, ਕਿਉਂ ਰੁਦਨ ਕਰਦੇ ਨੇ, ਕਿਉਂ ਨੀ ਖਾਂਦੇ ਦਹੀਂ। ਕਹਿੰਦੇ ਅਸੀਂ ਆਪ ਕਰਾਂਗੇ, ਵੇਖਦੇ ਆ ਆਪਣੇ ਸਾਹਮਣੇ।
ਦਾਸ ਗਏ ਤਿੰਨ ਪਾਸ ਪੁੰਨ ਆਨੇ ਗੁਰ ਤੀਰਾ।
ਦਾਸ ਗਿਆ ਤੇ ਖੜਾਵੇ ਨੂੰ ਵੀ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਹਜ਼ੂਰ ਆਏ।
ਬਿਨਾ ਲਖੇ ਦਿਜ ਮੂੜ ਕੇ ਬਿਨਸਿਓ ਸਭ ਧੀਰਾ।
ਮੂਰਖ ਪੰਡਿਤ ਦਾ ਧੀਰਜ ਸਾਰਾ ਬਿਨਸ ਗਿਆ ਵੀ ਕਿਤੇ ਮੇਰਾ ਪਾਪ ਨਾ ਉਗੜ ਦੇ ਹੁਣ, ਕਿਤੇ ਪਤਾ ਨਾ ਲੱਗ ਜੇ ਗੁਰੂ ਜੀ ਨੂੰ ਮੈਂ ਦਹੀਂ ਵਿੱਚ ਜ਼ਹਿਰ ਬਣਾਇਆ। ਏਦਾਂ ਸੋਚੀ ਜਾਂਦਾ, ਫਿਰ ਇਹ ਵੀ ਸੋਚਦਾ ਵੀ ਜੇ ਗੁਰੂ ਸਾਹਿਬ ਆਪ ਖਵਾਣਗੇ ਆਪਣੇ ਹੱਥੀ ਤਾਂ ਵੀ ਮੇਰਾ ਭੈ ਦੂਰ ਹੈ, ਤਾਂ ਵੀ ਚੰਗੀ ਗੱਲ ਹੈ। ਤੋ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਪ ਉਗੇੜ ਕੇ ਸਾਹਮਣੇ ਲੈ ਕੇ ਆ ਰਹੇ ਨੇ ਮਲੇਛ ਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।